ਮੰਗਲ ਸਾਰੇ ਹਨ। ਰਤਨ ਪਾਤਸ਼ਾਹਾਂ ਦੇ ਮੰਗਲ ਕੀਤੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਮੰਗਲ ਕੀਤਾ, ਗੁਰੂ ਪੰਥ ਖਾਲਸੇ ਦਾ ਮੰਗਲ ਕੀਤਾ ਹੈ, ਹੁਣ ਅਕਾਲ ਪੁਰਖ ਜੀ ਦਾ ਮੰਗਲ ਕਰ ਰਹੇ ਹਨ। ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ ਮੰਗਲਾਚਰਨ ਕਰਕੇ ਫਿਰ ਕਥਾ ਆਰੰਭਦੇ ਨੇ। ਆਓ ਮਨ ਵਰਤੀਆਂ ਆਦਿ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਨਾਲ ਜੋੜੀਏ, ਕਿਉਂਕਿ ਉਹਨਾਂ ਦੀ ਕਥਾ ਪ੍ਰਾਰੰਭ ਹੋਣ ਜਾ ਰਹੀ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਘੁੰਡ ਜਗ ਚਾਨਣ ਹੋਆ, ਜਿਉਂ ਕਰ ਸੂਰਜ ਲਿਖ ਲਿਆ ਤਾਰੇ ਛੱਡੇ ਅੰਧੇਰ ਖਲੋਆ। ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਿਰਕਾਰ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਨੇ। ਮਾਤ ਲੋਕ ਦੀ ਧਰਤੀ ਤੇ ਆ ਕੇ ਮਾਨਵੀ ਸਰੀਰ ਧਾਰਨ ਕਰਕੇ ਜੋ ਕੌਤਕ ਜੋ ਖੇਡਾਂ ਸਤਿਗੁਰੂ ਜੀ ਨੇ ਵਰਤਾਈਆਂ ਹਨ, ਜਿਵੇਂ ਜੀਵਨ ਦੀ ਕਲਿਆਣ ਕੀਤੀ ਹੈ, ਉਹ ਕਥਾ ਵਿਸਥਾਰ ਸਹਿਤ ਭਾਈ ਸੰਤੋਖ ਸਿੰਘ ਜੀ ਨੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਅਨੁਵਾਦ ਕਰਕੇ ਦਿੱਤੀ। ਹਰ ਰੋਜ਼ ਇੱਕ ਘੰਟਾ ਕਥਾ ਹੋਵੇ, ਤਕਰੀਬਨ ਸਾਲ ਭਰ ਦਾ ਸਮਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਨੂੰ ਲੱਗਦਾ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਲੀਲਾ ਸ਼ਬਦਾਂ ਵਿੱਚ ਸੰਪੂਰਨ ਰੂਪ ਚ ਬਿਆਨ ਨਹੀਂ ਹੋ ਸਕਦੀ, ਕੇਵਲ ਕਥਨ ਇਸ ਕਰਕੇ ਕੀਤੀ ਜਾਂਦੀ ਹੈ ਕਿ ਸਾਹਿਬ ਜੀ ਦੀ ਮਹਿਮਾ ਨੂੰ ਕਥਨ ਕਰਕੇ, ਸਤਿਗੁਰਾਂ ਦੀ ਕਥਾ ਨੂੰ ਕਥਨ ਕਰਕੇ ਜਾਂ ਸਰਵਣ ਕਰਕੇ ਸ਼ੁਭ ਸੰਪਦਾ ਦੈਵੀ ਸੰਪਦਾ ਸ਼ੁਭ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਸਰੂਪ ਦਾ ਧਿਆਨ ਹਿਰਦੇ ਚ ਵਸਾਉਂਦਿਆਂ ਆਪਣੇ ਜੀਵਨ ਨੂੰ ਰਚਨਾ ਦੇ ਕਲਿਆਣ ਨਿਮਿਤ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ
ਹਾਏ ਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਹਾਏ ਗੁਰੂ ਸਾਹਿਬ ਜੀਓ, ਸੋਈਆ ਬਲਵੰਤ ਮਲੇ ਕੁਝ ਸੰਤ ਪ੍ਰਚੰਡ।
ਮੇਰੇ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਬਲਵੰਡ ਬੜੇ ਬੜੇ ਵੱਡੇ ਬਲਵਾਨ ਹਨ, ਔਰ ਉਹਨਾਂ ਦੇ ਭੁਜ ਡੰਡੇ ਉਹਨਾਂ ਦੀਆਂ ਬਾਹਾਂ ਉਹ ਬਹੁਤ ਵਿਸ਼ਾਲ ਨੇ, ਜਿਹਨਾਂ ਬਾਬਤ ਸਤਿਗੁਰਾਂ ਦਾ ਵੀ ਕਥਨ ਹੈ ਆਜਾਨ ਬਾਹੂ। ਅਕਾਲ ਪੁਰਖ ਪਰਮੇਸ਼ਰ ਦੀਆਂ ਇੰਨੀਆਂ ਵਿਸ਼ਾਲ ਬਾਹਾਂ ਨੇ ਕਿ ਸਾਰੇ ਬ੍ਰਹਿਮੰਡ ਨੂੰ ਉਹ ਆਪਣੇ ਕਲਾਵੇ ਵਿੱਚ ਲੈ ਸਕਦੇ। ਬਹੁਤ ਵੱਡਾ ਵਿਰਾਟ ਸਰੂਪ ਮੇਰੇ ਵਾਹਿਗੁਰੂ ਪਰਮੇਸ਼ਰ ਦਾ, ਜੋ ਬਲਵਾਨ ਨੇ ਔਰ ਜਿਨ੍ਹਾਂ ਦੀਆਂ ਬਾਹਾਂ ਬਹੁਤ ਡੰਡਿਆਂ ਵਾਂਗੂ ਮਜ਼ਬੂਤ ਹਨ।
ਅਚੰਡ ਅਖੰਡ ਅਖੰਡ ਕਰੇ ਖਲ ਖੰਡਾ,
ਔਰ ਜੋ ਵੱਡੇ ਭਾਰੀ ਤੇਜ ਵਾਲੇ ਹਨ, ਪ੍ਰਚੰਡ ਕਹਿੰਦੇ ਨੇ ਤੇਜ ਨੂੰ, ਪ੍ਰਤਾਪ ਨੂੰ, ਜਿਨ੍ਹਾਂ ਦਾ ਤੇਜ ਜਿਨ੍ਹਾਂ ਦਾ ਪ੍ਰਤਾਪ ਬਹੁਤ ਵੱਡਾ ਹੈ, ਜੋ ਨਾ ਭੰਨੇ ਜਾਣ ਵਾਲੇ ਹਨ ਅਖੰਡ, ਜਿਨ੍ਹਾਂ ਨੂੰ ਤੋੜਿਆ ਨਹੀਂ ਜਾ ਸਕਦਾ। ਅਕਾਲ ਪੁਰਖ ਜੀ ਦੀ ਜਿਹੜੀ ਮੂਰਤੀ ਹੈ ਉਹ ਟੁੱਟ ਨਹੀਂ ਸਕਦੀ, ਦੁਨੀਆਂ ਦੀਆਂ ਜਿੰਨੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਨੇ ਉਹ ਘੱਟ ਜਾਂਦੀਆਂ ਨੇ, ਪਰ ਪਰਮੇਸ਼ਰ ਦੀ ਮੂਰਤ ਨੂੰ ਅਕਾਲ ਮੂਰਤ ਕਿਹਾ ਗੁਰੂ ਨਾਨਕ ਸਾਹਿਬ ਨੇ। ਅਕਾਲ ਮੂਰਤ ਕਹਿੰਦੇ ਨੇ ਜਿਹੜਾ ਕਦੇ ਨਾਸ਼ ਨਾ ਹੋਵੇ, ਜੋ ਅਖੰਡ ਸਰੂਪ ਹੈ ਔਰ ਜਿਹਦੇ ਤੇ ਕਿਸੇ ਪ੍ਰਕਾਰ ਦਾ ਦੰਡ ਨਹੀਂ। ਉਹ ਤਾਂ ਸਾਰਿਆਂ ਨੂੰ ਦੰਡ ਦੇ ਸਕਦਾ, ਪਰ ਉਹਨੂੰ ਦੰਡ ਦੇਣ ਵਾਲਾ ਕੋਈ ਨਹੀਂ, ਉਹ ਆਪ ਅਦੰਡ ਹੈ। ਖਲ ਖੰਡਾ ਮੂਰਖਾਂ ਦਾ ਨਾਸ ਕਰਨ ਵਾਲਾ ਹੈ, ਖਲਾਂ ਦਾ ਨਾਸ ਕਰਨ ਵਾਲਾ ਹੈ।
ਰਨ ਮੰਦ ਮੰਦ ਕਮੰਦ ਚੰਦ,
ਔਰ ਮੈਦਾਨ ਦੇ ਜੰਗ ਦੇ ਮੈਦਾਨ ਵਿਚ ਰਣ ਮੱਤੇ ਵਿਚ ਰਣ ਮੱਤੇ ਵਿਚ ਜੋਸ਼ ਨਾਲ ਕਮੰਡ ਵਿਚ ਜਾ ਕੇ ਭਾਵ ਰਣ ਦੇ ਵਿਚ ਬੈਰੀ ਨੂੰ ਵਿਗਾੜ ਕੇ ਮਾਰਨਾ, ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਗੁਣ। ਅਕਾਲ ਪੁਰਖ ਪਰਮੇਸ਼ਰ ਦਾ ਵੀਰ ਅਸੀਂ ਸਰੂਪ ਵਰਣਨ ਕਰ ਰਹੇ ਨੇ, ਪਰਮੇਸ਼ਰ ਦੇ ਬੇਅੰਤ ਰੂਪ ਨੇ ਖਾਲਸਾ ਜੀ। ਕਿਸੇ ਵੀ ਸਰੂਪ ਚ ਵੇਖੋ ਅਕਾਲ ਪੁਰਖ ਨੂੰ ਉਸੇ ਸਰੂਪ ਚ ਨਜ਼ਰ ਆਉਂਦੇ, ਇਸੇ ਅਕਾਲ ਪੁਰਖ ਜੀ ਦੇ ਵੀਰ ਅਸੀਂ ਸਰੂਪ ਦਾ ਹੀ ਵਰਣਨ ਕਰ ਰਹੇ ਨੇ ਜੋ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣ ਦਾ ਨਾਸ ਕਰਨ ਵਾਲੇ ਹਨ।
ਅਖੰਡਨ ਕੇ ਅੜੀਨ
ਇੰਦਰ ਵਰਗਿਆਂ ਨੂੰ ਜਿਹੜੇ ਬੜੇ ਬੜੇ ਵੱਡੀ ਪਦਵੀ ਦੇ ਧਾਰਨੀ ਵਜਰ ਵਰਗੇ ਸ਼ਸਤਰ ਅਸਤਰ ਜਿਨ੍ਹਾਂ ਦੇ ਕੋਲ ਨੇ ਉਹ ਇੰਦਰ ਵਰਗਿਆਂ ਦਾ ਵੀ ਨਾਸ ਕਰ ਦੇਣ ਵਾਲੇ। ਇੰਦਰ ਜੋ ਬੜਾ ਵੱਡਾ ਬਲੀ ਯੋਧਾ ਰਾਜਾ ਮੰਨਿਆ ਹੈ ਉਹ ਇੰਦਰ ਵਰਗੇ ਰਾਜਿਆਂ ਦਾ ਵੀ ਨਾਸ ਕਰਨ ਦੀ ਸ਼ਕਤੀ ਅਕਾਲ ਪੁਰਖ ਜੀ ਆਪਣੇ ਕੋਲ ਰੱਖਦੇ ਹਨ। ਵਾਹਿਗੁਰੂ ਪਰਮੇਸ਼ਰ ਦੇ ਹੱਥ ਦੇ ਵਿੱਚ ਜਿਹੜਾ ਕੁਵੰਡ ਧਨਕ ਹੈ ਉਸ ਧਨਕ ਨੂੰ ਵੇਖ ਕੇ ਦੁਸ਼ਮਣਾਂ ਦਾ ਮੂੰਹ ਪੰਡਾ ਪੰਡਾ ਕਹਿੰਦੇ ਨੇ ਪੀਲਾ। ਅਕਾਲ ਪੁਰਖ ਦੇ ਹੱਥ ਦੇ ਵਿੱਚ ਧਨਕ ਵੇਖ ਕੇ ਦੁਸ਼ਮਣ ਦਾ ਮੂੰਹ ਪੀਲਾ ਪੈ ਜਾਂਦਾ। ਕਲਗੀ ਘਰ ਦੇ ਹੱਥ ਦੇ ਵਿੱਚ ਵੀ ਇਹ ਭਾਈ ਸੰਤੋਖ ਸਿੰਘ ਜੀ ਦੀ ਕਵਿਤਾ ਦੀ ਸ਼ੈਲੀ ਦੇਖੋ ਕਿਤਨੀ ਸੁੰਦਰ ਹੈ। ਇਸੇ ਕਰਕੇ ਇਹਨਾਂ ਨੂੰ ਮਹਾਂਕਵੀ ਦਾ ਖਿਤਾਬ ਪ੍ਰਾਪਤ ਹੋਇਆ ਤੇ ਚੂੜਾਮਣੀ ਜੀ ਵੀ ਕਹਿੰਦੇ ਨੇ। ਚੂੜਾਮਣੀ ਕਹਿੰਦੇ ਨੇ ਕਾਲਸਾ ਜੀ ਜਿਵੇਂ ਚੂੜਾ ਹੁੰਦਾ ਨਾ ਹੱਥ ਚ ਪਾਉਣ ਵਾਲਾ ਤੇ ਉਹਦੇ ਵਿੱਚ ਕੀਮਤੀ ਮਣੀ ਲੱਗੀ ਹੋਵੇ। ਦੁਨੀਆਂ ਦੇ ਜਿੰਨੇ ਕਵੀ ਨੇ ਨਾ ਉਹਨੇ ਚੂੜੇ ਵਾਂਗੂ ਹੱਥ ਚ ਪਾਏ ਜਿਵੇਂ ਮਾਈਆਂ ਬੀਬੀਆਂ ਦੇ ਹੱਥ ਚ ਪਾਉਣ ਵਾਲਾ ਚੂੜਾ ਹੁੰਦਾ। ਦੁਨੀਆਂ ਦੇ ਜਿੰਨੇ ਕਵੀ ਨੇ ਉਹ ਚੂੜੇ ਵਾਂਗੂ ਨੇ ਤੇ ਭਾਈ ਸੰਤੋਖ ਸਿੰਘ ਜੀ ਉਸ ਮਣੀ ਉਸ ਚੂੜੇ ਦੇ ਵਿੱਚ ਮਣੀ ਵਾਂਗੂ ਪ੍ਰਕਾਸ਼ ਪਾਉਂਦੇ ਨੇ ਜਿਹੜੇ ਵੱਖਰੇ ਦਿਸਦੇ ਨੇ। ਇਸ ਕਰਕੇ ਉਹਨਾਂ ਨੂੰ ਚੂੜਾ ਮਣੀ ਕਹਿੰਦੇ ਨੇ। ਕਈ ਪ੍ਰੇਮੀ ਸਵਾਲ ਕਰਦੇ ਨੇ ਕਿ ਚੂੜਾ ਮਣੀ ਦਾ ਕੀ ਅਰਥ ਹੈ। ਚੂੜਾ ਮਣੀ ਦਾ ਅਰਥ ਹੈ ਵੀ ਜਿਹੜੇ ਕਵੀਆਂ ਵਿੱਚੋਂ ਸ੍ਰੇਸ਼ਟ ਕਵੀ ਚੂੜੇ ਵਿੱਚ ਜਿਵੇਂ ਮਣੀ ਵੱਖਰੀ ਦਿਸਦੀ ਹੈ ਇਹ ਤਾਂ ਵਿਸ਼ਵ ਦੇ ਜਿੰਨੇ ਕਵੀ ਨੇ ਉਹਨਾਂ ਕਵੀਆਂ ਵਿੱਚੋਂ ਸਰਵੋਤਮ ਕਵੀ ਭਾਈ ਸੰਤੋਖ ਸਿੰਘ ਜੀ ਨੇ। ਮਾਨਵੀ ਕੋਟੀ ਦੇਵ ਕੋਟੀ ਵਿੱਚ ਵੇਖਾਂਗੇ ਤੇ ਦਰਕਲਗੀ ਘਰ ਜੀ ਵਰਗਾ ਕੋਈ ਕਵੀ ਨਹੀਂ, ਪਰ ਜੇ ਮਾਨਵੀ ਕੋਟੀ ਚ ਵੇਖਾਂਗੇ ਮਨੁੱਖ ਦੀ ਕੋਟੀ ਵਿੱਚ ਵੀ ਮਾਨਵੀ ਸਰੀਰ ਦੀ ਕੋਟੀ ਵਿੱਚ ਉੱਥੇ ਫਿਰ ਭਾਈ ਸੰਤੋਖ ਸਿੰਘ ਜੀ ਵਰਗਾ ਕਵੀ ਹੋਏ। ਤੇ ਭਾਈ ਸਾਹਿਬ ਜੀ ਮੰਗਲ ਕਰਦਿਆਂ ਕਹਿੰਦੇ ਮੇਰੇ ਵਾਹਿਗੁਰੂ ਦੇ ਹੱਥ ਵਿੱਚ ਕਲਗੀ ਘਰ ਜੀ ਦੇ ਹੱਥ ਦੇ ਵਿੱਚ ਧਨਕ ਵੇਖ ਕੇ ਦੁਸ਼ਮਣ ਦਾ ਮੂੰਹ ਪੀਲਾ ਪੈ ਜਾਂਦਾ। ਜਿਵੇਂ ਪਾਂਡੂ ਦਾ ਰੰਗ ਪੀਲਾ ਹੁੰਦਾ ਨਾ ਇਦਾਂ ਕਹਿੰਦੇ ਭਾਈ ਉਹਨਾਂ ਦਾ ਮੂੰਹ ਪੀਲਾ ਪੈ ਜਾਂਦਾ ਹੈ।
ਔਰ
ਜਿਸ ਵੇਲੇ ਦੁਸ਼ਮਣ ਦਾ ਭਗੇ ਨਾਸ ਕਰਦੇ ਨੇ ਉਸ ਵੇਲੇ ਫਿਰ ਮੇਰੇ ਸਾਹਿਬ ਦਾ ਕਾਲ ਪੁਰਖ ਦਾ ਜਿਹੜਾ ਜਸ ਹੈ ਉਹ ਸਾਰੇ ਬ੍ਰਹਿਮੰਡ ਵਿੱਚ ਪ੍ਰਗਟ ਹੋ ਜਾਂਦਾ ਹੈ। ਸਾਰੇ ਸੰਸਾਰ ਵਿੱਚ ਮੇਰੇ ਸਾਹਿਬ ਜੀ ਦਾ ਜਸ ਉਹ ਪ੍ਰਗਟ ਹੋ ਜਾਂਦਾ ਹੈ। ਬੁੱਧੀ ਦਾ ਦਾਨ ਦੇਣ ਵਾਲੇ ਨੇ ਔਰ ਜੰਗ ਦੇ ਮੈਦਾਨ ਦੇ ਵਿੱਚ ਯੁੱਧ ਦੇ ਮੈਦਾਨ ਦੇ ਵਿੱਚ ਜੋ ਆਪਣੇ ਸੇਵਕਾਂ ਦੀ ਸਹਾਇਤਾ ਕਰਨ ਵਾਲੇ ਨੇ ਐਸੇ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਨੂੰ ਮੇਰੀ ਨਮਸਕਾਰ ਹੈ। ਅਕਾਲ ਪੁਰਖ ਨਿਰੰਕਾਰ ਦਾ ਮੰਗਲ ਕਰ ਰਹੇ ਨੇ ਭਾਈ ਸਾਹਿਬ। ਐਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਮੇਰੀ ਨਮਸਕਾਰ ਹੈ।
ਹੁਣ
ਭਾਈ ਸਾਹਿਬ ਜੀ ਮਹਾਂਪੁਰਖਾਂ ਸੰਤਾਂ ਦਾ ਮੰਗਲ ਕਰਦੇ ਉਹ ਵੀ ਜ਼ਰੂਰੀ ਕਿਉਂਕਿ ਉਹ ਵੀ ਪਰਮੇਸ਼ਰ ਦਾ ਨਿੱਤ ਅਵਤਾਰ ਨੇ। ਜਿਹੜੀ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਸੰਤ ਜਨ ਨੇ ਉਹ ਅਕਾਲ ਪੁਰਖ ਦਾ ਨਿੱਤ ਅਵਤਾਰ ਨੇ ਇਸ ਧਰਤੀ ਤੇ ਉਹਨਾਂ ਸੰਤ ਜਨਾਂ ਦਾ ਮੰਗਲ ਕਰਦੇ ਨੇ। ਕਹਿੰਦੇ ਮੈਂ ਹੁਣ ਉਹਨਾਂ ਸਮੂਹ ਸੰਤਾਂ ਨੂੰ ਨਮਸਕਾਰ ਕਰਦਾ ਹਾਂ ਜਿਨ੍ਹਾਂ ਦੇ ਹਿਰਦਿਆਂ ਚ ਸੰਦੇਹ ਚਲੇ ਗਏ ਹਨ, ਜਿਨ੍ਹਾਂ ਦੇ ਹਿਰਦਿਆਂ ਚ ਸੰਸੇ ਚਲੇ ਗਏ ਹਨ, ਜਿਨ ਤੇ ਹੋਤ ਉਧਾਰ। ਐਸੇ ਮਹਾਂਪੁਰਖਾਂ ਨੂੰ ਐਸਿਆਂ ਸੰਤਾਂ ਨੂੰ ਮੇਰੀ ਨਮਸਕਾਰ ਹੈ ਜਿਨ੍ਹਾਂ ਨੂੰ ਨਮਸਕਾਰ ਕਰਕੇ ਇਸ ਜੀਵ ਦਾ ਉਧਾਰ ਹੋ ਜਾਂਦਾ ਹੈ, ਇਸ ਜੀਵ ਦੀ ਕਲਿਆਣ ਹੋ ਜਾਂਦੀ ਹੈ। ਕਿਉਂਕਿ ਉਹ ਸਤਪੁਰਖ ਆਪ ਮੁਕਤ ਮੁਰੇ ਕਾਰਿਆ ਵਾਲੀ ਅਵਸਥਾ ਦੇ ਧਾਰਨ ਹਨ, ਉਹ ਆਪ ਮੁਕਤ ਨੇ, ਉਹਨਾਂ ਦੀ ਸੰਗਤ ਕਰਨ ਵਾਲੇ ਵੀ ਮੁਕਤ ਹੋ ਜਾਂਦੇ ਹਨ।
ਜੰਤਮ ਸੰਮ ਤੇ ਸਰਨ ਤੇ ਪਰਮ ਕਨ
ਗ੍ਰਾਮ ਕਾਮ ਸਾਮ ਤੇ ਕਰਮ। ਗ੍ਰਾਮ ਦਾ ਮਤਲਬ ਹੈ ਹਨੇਰਾ, ਯਮਰਾਜ ਦਾ ਭੈ। ਇਹਦੇ ਭਾਈ ਜਿਹੜੇ ਸੰਤ ਜਨਾਂ ਦੀ ਸੰਗਤ ਹੈ ਸਤਪੁਰਖਾਂ ਦੀ, ਉਹਨਾਂ ਦੀ ਜਿਹੜੀ ਸੰਗਤ ਹੈ ਉਹ ਸੂਰਜ ਦੇ ਸਮਾਨ ਪ੍ਰਕਾਸ਼ ਕਰਕੇ ਜਮਾਂ ਦੇ ਭੈ ਨੂੰ ਹਰ ਲੈਣ ਵਾਲੀ। ਤੇ ਫਿਰ ਜਿਵੇਂ ਆਕਾਸ਼ ਦੇ ਵਿੱਚ ਬੱਦਲਾਂ ਦਾ ਹਨੇਰਾ ਛਾ ਜਾਂਦਾ, ਉਸ ਬੱਦਲ ਦੇ ਹਨੇਰੇ ਵਾਸਤੇ ਉਹਨਾਂ ਮਹਾਂਪੁਰਖਾਂ ਸਤਪੁਰਖਾਂ ਦੀ ਜਿਹੜੀ ਸੰਗਤ ਹੈ ਉਹ ਹਵਾ ਦੇ ਸਮਾਨ। ਜਿਵੇਂ ਹਵਾ ਚੱਲਦੀ ਤੇ ਬੱਦਲ ਉੱਡ ਜਾਂਦੇ ਨੇ, ਇਸੇ ਤਰ੍ਹਾਂ ਸਤਪੁਰਖਾਂ ਦੀ ਸੰਗਤ ਕਰੀਏ ਤੇ ਮਨ ਚ ਭਰਮ ਨੂੰ ਉੱਡ ਜਾਂਦੇ, ਮਨ ਚ ਭਰਮ ਨਹੀਂ ਰਹਿੰਦੇ, ਸੰਸੇ ਦੂਰ ਹੋ ਜਾਂਦੇ ਹਨ।
ਜੋ ਪਈ ਮੋਰ ਮਨੋਰਥ ਭਇਓ ਜਹਾਜੋ।
ਬੇਨਤੀ ਕਰਦੇ ਨੇ ਅਕਾਲ ਪੁਰਖ, ਮੇਰਾ ਜਿਹੜਾ ਮਨੋਰਥ ਹੈ ਨਾ ਗੁਰੂ ਸਾਹਿਬ ਜੀ ਤੁਹਾਡਾ ਜਸ ਲਿਖਣ ਦਾ, ਇਹ ਮਨੋਰਥ ਭਾਈ ਸੰਤੋਖ ਸਿੰਘ ਜੀ ਦਾ, ਕਿ ਮਹਾਰਾਜ ਮੈਂ ਤੁਹਾਡਾ ਜਸ ਲਿਖਾਂ, ਤੁਹਾਡੀ ਮਹਿਮਾ ਲਿਖਾਂ, ਇਹ ਮੇਰਾ ਮਨੋਰਥ ਹੈ ਜਹਾਜ ਵਾਂਗੂ। ਪਰ ਇਹ ਜਹਾਜ ਨੇ ਚੱਲਣਾ ਤੇ ਅੱਗੇ ਵਿਘਨਾਂ ਦਾ ਸਮੁੰਦਰ ਬੜਾ ਵੱਡਾ ਹੈ। ਸਰੀਰ ਨੂੰ ਕੋਈ ਖੇਚਲ ਆ ਗਏ ਇਹ ਵੀ ਵਿਘਨ ਹੈ, ਇਤਿਹਾਸ ਨਾ ਮਿਲੇ ਲਿਖਣ ਵਾਸਤੇ ਇਹ ਵੀ ਵਿਘਨ ਹੈ, ਕਵਿਤਾ ਜਿਹੜੀ ਢਿੱਲੀ ਪੈ ਜਾਏ ਇਹ ਵੀ ਵਿਘਨ ਹੈ। ਕਹਿੰਦੇ ਵਿਘਨਾਂ ਦੇ ਹਜ਼ਾਰਾਂ ਹੀ ਸਮੁੰਦਰ ਦੇ ਵਿੱਚ ਉਹ ਸਮੁੰਦਰ ਸਮਾਨ ਨੇ। ਮਨੋਰਥ ਹੈ ਕਿ ਮੈਂ ਗੁਰੂ ਦਾ ਜਸ ਲਿਖਾਂ, ਇਹ ਮਨੋਰਥ ਦਾ ਜਹਾਜ਼ ਹੈ। ਪਰ ਇਹ ਜਹਾਜ਼ ਲੰਘਣਾ ਜਿਹਦੇ ਵਿੱਚੋਂ ਉਹ ਵਿਘਨਾਂ ਦਾ ਸਮੁੰਦਰ ਹੈ, ਅਨੇਕਾਂ ਵਿਘਨ ਨੇ। ਕਿਉਂਕਿ ਭਾਈ ਸਾਹਿਬ ਜੀ ਨੇ ਜਦੋਂ ਇਹ ਕਥਾ ਲਿਖੀ ਹੈ ਨਾ ਖਾਲਸਾ ਜੀ, ਇਹ ਘਰ ਦੇ ਵਿੱਚ ਪ੍ਰਸ਼ਾਦਾ ਵੀ ਨਹੀਂ ਸੀ ਪਤਦਾ ਭਾਈ ਸਾਹਿਬ ਗੁੜੀਆ ਨਗਰ, ਤੇ ਉੱਥੇ ਭਾਈ ਸਾਹਿਬ ਜੀ ਨੇ ਵੀ ਲਿਖਿਆ ਹੈ ਕਿ ਇਹ ਹਾਲਤ ਸੀ ਉਸ ਵੇਲੇ ਤੇ ਕਰਜ਼ਦਾਰ ਠੰਡੇ ਰਹਿਣਾ, ਦੇਸ ਮੁੱਖ ਗਾਰ ਬਿਨਾਂ ਰੋਜ਼ਗਾਰ ਰੋਜ਼ਗਾਰ ਖਾਈਅਤ ਹੈ। ਇਹ ਕਰਜ਼ਾ ਲੈਣ ਵਾਲੇ ਦਰਵਾਜ਼ੇ ਤੇ ਖਲੋਤੇ ਰਹਿੰਦੇ ਨੇ, ਕਿਸੇ ਕੋਲੋਂ ਪਰਚੂਨ ਦਾ ਸਮਾਨ ਲਿਆ ਤੇ ਉਹਨੂੰ ਪੈਸਾ ਨਹੀਂ ਦੇ ਹੋਇਆ ਉਹ ਆ ਕੇ ਮੰਗਦੇ ਨੇ, ਜਿਹਦੇ ਕੋਲੋਂ ਦੁੱਧ ਦਹੀਂ ਆਉਂਦਾ ਉਹ ਪੈਸੇ ਮੰਗਦਾ, ਤੇ ਹੁਣ ਮੇਰੇ ਕੋਲ ਤਾਂ ਕੋਈ ਰੋਜ਼ਗਾਰ ਨਹੀਂ ਕਿਉਂਕਿ ਮੈਂ ਤਾਂ ਇਹੀ ਕੰਮ ਕਰ ਰਿਹਾ ਗੁਰੂ ਦਾ ਜਸ ਲਿਖਣ ਦਾ, ਰੋਜ਼ਗਾਰ ਹੈ ਨੀ ਤੇ ਰੋਜ਼ਗਾਰ ਤੋਂ ਬਿਨਾਂ ਰੋਜ਼ਗਾਰਾਂ ਖਾਣੀਆਂ ਪੈਂਦੀਆਂ ਉਹਨਾਂ ਦੀਆਂ, ਕਿਉਂਕਿ ਕਰਜ਼ਾ ਲੈਣ ਵਾਲਿਆਂ ਨੇ ਤਾਂ ਗਾਲਾਂ ਹੀ ਕੱਢਣੀਆਂ ਨੇ। ਉਹਨੂੰ ਅਨੇਕਾਂ ਪ੍ਰਕਾਰ ਦੇ ਜਿਹੜੇ ਵਿਘਨ ਨੇ ਭਾਈ ਸਾਹਿਬ ਜੀ ਕਹਿੰਦੇ ਉਹ ਸਮੁੰਦਰ ਵਾਸਲ ਨੇ, ਉਹ ਸਮੁੰਦਰ ਵਾਂਗਰ ਨੇ। ਉਸ ਸਮੁੰਦਰ ਦੇ ਵਿੱਚੋਂ ਮੇਰੇ ਮਨ ਦੇ ਮਨੋਰਥ ਦਾ ਇਹ ਜਿਹੜਾ ਜਹਾਜ਼ ਹੈ ਇਹ ਮੈਂ ਗੁਰੂ ਜਸ ਲਿਖਣਾ, ਉਹਨਾਂ ਵਿਘਨਾਂ ਦੇ ਸਮੁੰਦਰ ਵਿੱਚੋਂ ਨਿਕਲਣਾ ਹੈ।
ਕਰਨਕਾਰ ਕਰੀ ਗੁਰ ਕਰਨਾ ਸਭ ਪੋਚੋ ਸਤ ਕਰੇ ਤਿੰਨ ਪਰਨਾ।
ਭਾਈ ਸਾਹਿਬ ਜੀ ਕਹਿੰਦੇ ਜੇ ਕਰਨਹਾਰ ਅਕਾਲ ਪੁਰਖ ਪਰਮੇਸ਼ਰ ਜੀ ਗੁਰੂ ਨਾਨਕ ਸਾਹਿਬ ਜੀ ਆਪਣੀ ਕਿਰਪਾ ਕਰਨ ਤਾਂ ਮੇਰਾ ਇਹ ਜਹਾਜ਼ ਪਾਰ ਲੱਗ ਸਕਦਾ ਇਹਨਾਂ ਵਿਘਨਾਂ ਦੇ ਸਮੁੰਦਰਾਂ ਤੋਂ, ਤੇ ਗੁਰੂ ਦੀ ਵਡਿਆਈ ਜਿਹੜਾ ਮੈਂ ਗੁਰੂ ਦੀ ਕਥਾ ਲਿਖਣ ਲੱਗਾ ਜਾਂ ਸੁਣਾਉਣ ਲੱਗਾ, ਇਹ ਅਨੇਕਾਂ ਪ੍ਰਕਾਰ ਦੇ ਵਿਘਨ ਆ ਸਕਦੇ ਨੇ ਸੁਣਨ ਵਾਲਿਆਂ ਨੂੰ ਵੀ ਤੇ ਕਰਨ ਵਾਲਿਆਂ ਨੂੰ ਵੀ, ਪਰ ਉਹਨਾਂ ਨੇ ਪਹਿਲੋਂ ਬੇਨਤੀ ਕਰ ਲੈਣੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਆਪ ਕਿਰਪਾ ਕਰਕੇ ਆਪਣਾ ਜਸ ਕਰਾਉਣਾ ਤੇ ਸੁਣਾਉਣਾ, ਆਪ ਹੀ ਰਹਿਮਤ ਕਰਨੀ। ਭਾਈ ਸਾਹਿਬ ਜੀ ਕਹਿੰਦੇ ਮਹਾਰਾਜ ਕਰਨਾ ਵਾਲੇ ਕਿਰਪਾ ਵਾਲੇ ਸਾਹਿਬ ਜੀ ਮੇਰੇ ਤੇ ਕਿਰਪਾ ਕਰੋ ਕਿ ਮੈਂ ਕੰਢੇ ਤੇ ਪਹੁੰਚ ਸਕਾਂ, ਮੇਰਾ ਇਹ ਜਹਾਜ਼ ਪਾਰ ਦੇ ਕੰਢੇ ਤੇ ਪਹੁੰਚ ਜਾਏ, ਮੈਂ ਤੁਹਾਡੀ ਵਡਿਆਈ ਤੁਹਾਡਾ ਸੁਜਸ ਲਿਖ ਸਕਾਂ।
ਤੁਮਰੋ ਨਾਮ ਨਿਬਾਹੋ ਲਾਜਾ ਕਰੋ ਗ੍ਰੰਥ ਪੂਰਨ ਸ਼ੁਭ ਕਾਜਾ।
ਭਾਈ ਸਾਹਿਬ ਬੇਨਤੀ ਕਰਦੇ ਨੇ ਹੇ ਪ੍ਰਭੂ ਤੁਸੀਂ ਆਪਣੇ ਨਾਮ ਦੀ ਲਾਜ ਨਿਭਾਇਆ ਜੇ, ਲੋਕਾਂ ਨੇ ਕਹਿਣਾ ਗੁਰੂ ਨਾਨਕ ਦੇ ਘਰ ਦਾ ਸਿੱਖ ਹੈ, ਮਹਾਰਾਜ ਤੁਹਾਡੇ ਨਾਂ ਨੂੰ ਲਾਜ ਆਉਣੀ ਹੈ ਜੇ ਜਸ ਨਾਂ ਲਿਖਿਆ ਗਿਆ, ਤੇ ਸਤਿਗੁਰੂ ਜੀ ਤੁਸੀਂ ਆਪ ਕਿਰਪਾ ਕਰਕੇ ਆਪਣੇ ਨਾਮ ਦੀ ਜੋ ਤੁਹਾਡਾ ਬਿਰਧ ਹੈ ਮਹਾਰਾਜ ਜੀ ਆਪਣੇ ਨਾਮ ਦੀ ਲਾਜ ਨਿਭਾਇਆ ਜੇ, ਔਰ ਇਹ ਜੋ ਗ੍ਰੰਥ ਮੈਂ ਸ਼ੁਭ ਗ੍ਰੰਥ ਲਿਖਣ ਜਾ ਰਿਹਾ ਹਾਂ ਇਹ ਗ੍ਰੰਥ ਆਪ ਜੀ ਨੇ ਕਿਰਪਾ ਕਰਕੇ ਸੰਪੂਰਨ ਕਰਾਉਣਾ।
ਕਾਹ ਕਰਨਾ ਬਿਨ ਅੱਖਰ ਏਕੋ, ਮੈਂ ਉਪਜਤ ਮੁਜਰੀ ਦੇ ਬੇਕੋ।
ਪ੍ਰਭੂ ਜੀ, ਤੁਹਾਡੀ ਕਿਰਪਾ ਤੋਂ ਬਿਨਾਂ ਇੱਕ ਅੱਖਰ ਵੀ ਮੇਰੇ ਹਿਰਦੇ ਚ ਪੈਦਾ ਨਹੀਂ ਹੋ ਸਕਦਾ ਤੇ ਮੈਂ ਇੱਕ ਅੱਖਰ ਵੀ ਲਿਖ ਸਕਾਂ। ਜਦੋਂ ਤੱਕ ਤੁਹਾਡੀ ਕਿਰਪਾ ਨਹੀਂ ਹੁੰਦੀ ਸਤਿਗੁਰੂ ਜੀ, ਉਦੋਂ ਤੱਕ ਮੈਂ ਇੱਕ ਅੱਖਰ ਵੀ ਨਾ ਉਚਾਰਨ ਕਰ ਸਕਦਾ, ਨਾ ਮੇਰੇ ਹਿਰਦੇ ਚ ਇੱਕ ਅੱਖਰ ਪੈਦਾ ਹੋ ਸਕਦਾ। ਇੱਕ ਇੱਕ ਅੱਖਰ ਤੁਹਾਡੀ ਕਿਰਪਾ ਨਾਲ ਪੈਦਾ ਹੋਣਾ, ਤੁਹਾਡੀ ਕਿਰਪਾ ਨਾਲ ਹੀ ਮੇਰੇ ਹਿਰਦੇ ਚ ਵਿਵੇਕ ਪੈਦਾ ਹੋਣਾ, ਜਿਸ ਵਿਵੇਕ ਨਾਲ ਮੈਂ ਆਪ ਜੀ ਦੀ ਕਥਾ ਨੂੰ ਕਥਨ ਕਰਨਾ ਹੈ।
ਦੂਹੇਰਾ ਗੁਰ ਪਗ ਪ੍ਰੇਮ ਸਮੁੰਦਰ ਥਮ
ਭਾਈ, ਸਤਿਗੁਰਾਂ ਦੇ ਚਰਨਾਂ ਦਾ ਜਿਹੜਾ ਪ੍ਰੇਮ ਹੈ ਉਹ ਸਮੁੰਦਰ ਦੇ ਸਮਾਨ ਹੈ, ਔਰ ਉਹਦੇ ਵਿੱਚੋਂ ਕਹਿੰਦੇ ਜਿਹੜੀ ਕਵਿਤਾ ਦੀ ਅੰਮ੍ਰਿਤ ਦੀ ਦਾਤ ਹੈ ਉਹ ਮੈਨੂੰ ਗੁਰੂ ਰੂਪੀ ਪ੍ਰੇਮ ਦੇ ਸਮੁੰਦਰ ਚੋਂ ਹੀ ਮਿਲਣੀ। ਜਿਹੜੀ ਇਹਨਾਂ ਕਵਿਤਾ ਲਿਖਣੀ ਹੈ ਭਾਈ ਸਾਹਿਬ ਕਹਿੰਦੇ, ਇਹ ਕਵਿਤਾ ਦੀ ਅੰਮ੍ਰਿਤ ਹੈ ਨਾ, ਇਹ ਕਵਿਤਾ ਦੀ ਜਿਹੜੀ ਅੰਮ੍ਰਿਤ ਦੀ ਦਾਤ ਹੈ ਇਹ ਵੀ ਮੈਨੂੰ ਗੁਰੂ ਰੂਪੀ ਪ੍ਰੇਮ ਰੂਪੀ ਸਮੁੰਦਰ ਤੋਂ ਹੀ ਮਿਲਣੀ ਹੈ।
ਇੱਕ ਬਿੰਦਾਰਕ ਪੀਵਈ ਇੱਕ ਹੈ ਸੁਮਤ ਪ੍ਰਕਾਰ,
ਇੱਕ ਅੰਮ੍ਰਿਤ ਹੈ ਜਿਹੜੇ ਦੇਵਤੇ ਪੀਂਦੇ ਨੇ, ਪਰ ਖਾਲਸਾ ਜੀ ਇੱਕ ਅੰਮ੍ਰਿਤ ਆ ਗੁਰੂ ਦੀ ਕਥਾ ਦਾ, ਇਹ ਸਿੱਖ ਰੂਪੀ ਦੇਵਤੇ ਪੀਂਦੇ ਨੇ ਜਿਹਨੂੰ ਪੀ ਕੇ ਸੁਮਤ ਦਾ ਪ੍ਰਕਾਸ਼ ਹੋ। ਆਹ ਜਿਹੜੀ ਸਤਿਗੁਰਾਂ ਦੀ ਕਥਾ ਹੈ ਇਹ ਅੰਮ੍ਰਿਤ ਹੈ, ਇਹ ਅੰਮ੍ਰਿਤ ਜਾਂ ਬੂੰਦਾ ਨੇ ਤੇ ਪੀਂਦੇ ਕੌਣ ਨੇ? ਸਿੱਖ ਰੂਪੀ ਦੇਵਤੇ, ਤੇ ਉਹ ਅੰਮ੍ਰਿਤ ਨੂੰ ਪੀ ਕੇ ਤੇ ਉਹ ਅਮਰ ਹੋ ਜਾਂਦੇ ਨੇ, ਤੇ ਕਹਿੰਦੇ ਇਸ ਅੰਮ੍ਰਿਤ ਨੂੰ ਪੀ ਕੇ ਸਿੱਖ ਵਿੱਚ ਸੁਮਤ ਪੈਦਾ ਹੋ ਜਾਂਦੀ। ਸੁਮਤ ਤੇ ਮੈਂ ਆਪਣਾ ਜੀਵਨ ਕਿਵੇਂ ਜਿਉਣਾ, ਮੇਰੇ ਜੀਵਨ ਦੇ ਜਿਉਣ ਦਾ ਢੰਗ ਕਿਹੋ ਜਿਹਾ ਹੋਣਾ ਚਾਹੀਦਾ ਹੈ, ਮੇਰਾ ਆਚਰਣ, ਮੇਰਾ ਵਿਚਰਣ, ਮੇਰੀ ਬੋਲੀ, ਮੇਰੀ ਕਰਨੀ, ਮੇਰਾ ਕਰਮ, ਮੇਰਾ ਧਰਮ ਉਹ ਕੀ ਹੈ? ਕਹਿੰਦੇ ਉਹ ਸੁਮਤ ਦਾ ਪ੍ਰਕਾਸ਼ ਹਿਰਦੇ ਚ ਹੁੰਦਾ ਹੈ, ਇਸ ਕਥਾ ਰੂਪੀ ਅੰਮ੍ਰਿਤ ਰੂਪੀ ਕਰਕੇ ਸਰਵਣ ਕਰਕੇ।
ਇੱਕ ਦੀਦਾਰ ਰੂਪੀ ਮਈ ਨਿਤ ਹੈ ਸੁਮਤ ਪ੍ਰਕਾਸ਼,
ਜਿਹੜੇ ਗੁਰੂ ਦੇ ਸਿੱਖ ਇਸ ਅੰਮ੍ਰਿਤ ਨੂੰ ਪੀਵਣਗੇ, ਦੇਵਤੇ ਰੂਪੀ ਸਿੱਖ ਪੀਣਗੇ, ਉਹਨਾਂ ਵਿੱਚ ਨਿਤ ਹੀ ਸੁਮਤ ਦਾ ਪ੍ਰਕਾਸ਼ ਹੋਵੇਗਾ।
ਜੋ ਪਈ ਕਰਤਾਰ ਪੂਰੇ ਜਗ ਰਾਈ, ਸ੍ਰੀ ਅੰਗਦ ਕੋ ਦੀਨ ਬਚਾਈ।
ਹੁਣ ਇਸ ਤੋਂ ਕਥਾ ਦਾ ਮੁੱਢ ਬਚਣ ਲੱਗਾ। ਕਿਸੇ ਵੀ ਗ੍ਰੰਥ ਨੂੰ ਲਿਖਣ ਤੋਂ ਪਹਿਲਾਂ ਉਸ ਗ੍ਰੰਥ ਦੀ ਪ੍ਰਸਤਾਵਨਾ ਲਿਖੀ ਜਾਂਦੀ, ਉਸ ਗ੍ਰੰਥ ਦੀ ਮੁੱਢ ਦੀ ਭੂਮਿਕਾ ਲਿਖੀ ਜਾਂਦੀ ਵੀ ਉਹ ਕਥਾ ਕਿਵੇਂ ਲਿਖੀ ਗਈ। ਭਾਈ ਸਾਹਿਬ ਜੀ ਨੇ ਇਹ ਕਥਾ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਅਨੁਵਾਦ ਕੀਤਾ ਤੇ ਉਹਨਾਂ ਨੇ ਕਥਾ ਆਪ ਨੀ ਕਹਿਣੀ, ਭਾਈ ਸਾਹਿਬ ਨੇ ਸਾਰੀ ਕਥਾ ਭਾਈ ਬਾਲਾ ਜੀ ਕੋਲੋਂ ਕਰਵਾਉਣੀ ਹੈ। ਭਾਈ ਬਾਲਾ ਸੰਦਰਵਾਸ ਅੱਗੇ ਆਵੇਗਾ ਤੇ ਭਾਈ ਬਾਲਾ ਜੀ ਦੇ ਮੁਖਾਰ ਮਿਲ ਚੋ ਸੁਣੋ ਤੇ ਸੁਣ ਕੌਣ ਰਹੇ ਨੇ? ਗੁਰੂ ਅੰਗਦ ਸਾਹਿਬ ਜੀ, ਭਾਈ ਪਾਰੋ ਜੀ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਉਹ ਕਥਾ ਹੋ ਕਿੱਥੇ ਰਹੀ ਹੈ? ਖਡੂਰ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਸ੍ਰੀ ਮੰਦ ਅਖਾੜਾ ਸਾਹਿਬ, ਹੁਣ ਮੁੱਢ ਬੰਨਣ ਲੱਗੇ ਨੇ ਕਥਾ ਦਾ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੱਚਖੰਡ ਜਾਣ ਸਮੇਂ ਸ੍ਰੀ ਕਰਤਾਰਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਦੇ ਵਿੱਚ ਕਰਤਾਰਪੁਰੇ ਜਗਰਾਈ ਜਗਤ ਦੇ ਰਾਜੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਕਾ ਗੱਦੀ ਦੀ ਵਡਿਆਈ ਦਿੱਤੀ। ਕਰਤਾਰਪੁਰ ਸਾਹਿਬ ਦੀ ਧਰਤੀ ਤੇ ਪੰਜ ਪੈਸੇ ਨਾਰੀਅਲ ਰੱਖ ਕੇ ਤਿੰਨ ਪਰਿਕਰਮਾ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਕਾ ਗੱਦੀ ਬਖਸ਼ ਕੀਤੀ।
ਆਪਣੇ ਕੀਨ ਸੱਚ ਖੰਡ ਪਿਆਨਾ, ਜੋ ਤੁਰੋ ਇਕ ਤਨ ਪਲਤਾਨਾ।
ਆਪ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੱਚਖੰਡ ਚਾਲੇ ਪਾ ਦਿੱਤੇ। ਆਪ ਮੇਰੇ ਸਾਹਿਬ ਜੀ ਨੇ ਸੱਚਖੰਡ ਗਮਨ ਕਰਨ ਦੀਆਂ ਤਿਆਰੀਆਂ ਕਰਦੀਆਂ ਸੱਚਖੰਡ ਚਲੇ ਗਏ ਤੇ ਕਹਿੰਦੇ ਜੋਤ ਇੱਥੇ ਹੀ ਰਹੀ, ਕੇਵਲ ਦੂਸਰਾ ਸਰੀਰ ਬਦਲਿਆ ਹੈ। ਸੱਚ ਇਕੱਠੇ ਤੇ ਬਲਵੰਡ ਜੀ ਨੇ ਮਹਾਰਾਜ ਜੀ ਦੀ ਵਡਿਆਈ ਕਰਦਿਆਂ ਰਾਮ ਕਲੀ ਜੀ ਵਾਰ ਕੇ ਬਚਨ ਕਹੇ ਨੇ,
ਜੋਤ ਪੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ, ਮੈਂ ਤੋ ਸਤ ਨਿਰੰਜਨੀ ਮਨ ਸਖਤ ਬੈਠਾ ਗੁਰ ਹੱਟੀ ਹੈ।
ਜੋਤ ਉਹੀ ਹੈ, ਕੇਵਲ ਸਰੀਰ ਬਦਲਿਆ, ਕਿਉਂਕਿ ਜਿਹੜਾ ਕੰਮ ਕਰਨਾ ਸੀ ਉਸ ਕੰਮ ਨੂੰ ਕਰਨ ਲਈ ਸਮਾਂ ਚਾਹੀਦਾ ਸੀ ਤੇ ਸਰੀਰ ਦੀ ਹੱਦ ਸੀ, ਰੱਖਣ ਨੂੰ ਸਰੀਰ ਰੱਖ ਵੀ ਸਕਦੇ ਸਨ 2-250 ਸਾਲ, ਪਰ ਸਤਿਗੁਰੂ ਜੀ ਨੇ ਮਾਨਵੀ ਲੀਲਾ ਕੀਤੀ ਹੈ ਨਾ, ਤੇ ਮਾਨਵੀ ਸਰੀਰ ਦੀ ਉਮਰ ਮੁਤਾਬਕ ਸਤਿਗੁਰੂ ਜੀ ਨੇ ਕੇਵਲ ਸਰੀਰ ਬਦਲਿਆ, ਜੋਤ ਵੀ ਉਹੀ ਹੈ, ਜੁਗਤ ਵੀ ਉਹੀ ਹੈ। ਬਸ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਹੋ ਗਏ ਤੇ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਦਾ ਸਰੂਪ ਹੋ ਗਿਆ। ਇਸੇ ਮੈਂ ਇੱਕ ਬਚਨ ਸਾਂਝਾ ਕਰਾਂ, ਸਿੱਖ ਗੁਰੂ ਦੀ ਗੱਤ ਨਹੀਂ ਜਾਣ ਸਕਦਾ, ਤਾਂ ਹੀ ਅਸੀਂ ਰੋਜ਼ ਕਹਿੰਦੇ ਹਾਂ ਤੁਮਰੀ ਗੱਤ ਵਿੱਚ ਤੁਮ ਹੀ ਜਾਣੀ, ਪਰ ਜਿਸ ਦਿਨ ਸਿੱਖ ਗੁਰੂ ਦੀ ਗੱਤ ਜਾਣ ਲੈਂਦਾ ਉਸ ਦਿਨ ਉਹ ਸਿੱਖ ਸਿੱਖ ਨਹੀਂ ਰਹਿੰਦਾ, ਗੁਰੂ ਦਾ ਸਰੂਪ ਹੋ ਜਾਂਦਾ। ਇਹਦੀ ਪ੍ਰਤੱਖ ਉਦਾਹਰਣ ਹੈ ਕਿ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਦਾ ਸਰੂਪ ਹੋ ਗਿਆ ਜਦੋਂ ਗੱਤ ਸਮਝ ਗਏ। ਜਦੋਂ ਗੱਤ ਦੀ ਸਮਝ ਆ ਗਈ ਉਸ ਦਿਨ ਗੁਰੂ ਅੰਗਦ ਸਾਹਿਬ ਗੁਰੂ ਅੰਗਦ ਸਾਹਿਬ ਹੋ ਗਏ, ਭਾਈ ਲਹਿਣਾ ਗੁਰੂ ਅੰਗਦ ਹੋ ਗਏ ਤੇ ਕਹਿੰਦੇ ਜੋਤ ਉਹੀ ਹੈ ਕੇਵਲ ਦੂਸਰਾ, ਬਿਬ ਦਾ ਅੱਖਰ ਜਾਂਦਾ ਦੋ, ਕੇਵਲ ਦੂਸਰਾ ਸਰੀਰ ਬਦਲਿਆ ਹੈ।
ਕਿਉਂ ਅੱਜ ਭਾਈ ਕੋਈ ਕੀਤਾ ਉਦਾਹਰਣ
ਦਿੰਦੇ ਨੇ, ਜਿਵੇਂ ਇੱਕ ਚੱਕਰਵਰਤੀ ਰਾਜਾ ਰਾਜਪਤੀ ਚੱਕਰਵਰਤੀ ਬਾਦਸ਼ਾਹ ਨੂੰ ਕਹਿੰਦੇ ਹਨ। ਇੱਕ ਚੱਕਰਵਰਤੀ ਰਾਜਾ ਚੱਕਰਵਰਤੀ ਬਾਦਸ਼ਾਹ ਹੁੰਦਾ ਹੈ, ਉਹ ਜਿਸ ਵੇਲੇ ਆਪਣੀ ਸਭਾ ਚਾ ਕੇ ਬੈਠਦਾ ਤੇ ਇੱਕ ਦਿਨ ਹੋਰ ਕੱਪੜੇ ਪਾਏ ਹੁੰਦੇ ਨੇ, ਅਗਲੇ ਦਿਨ ਆਉਂਦਾ ਤੇ ਨਵੀਂ ਪੁਸ਼ਾਕ, ਪੁਸ਼ਾਕ ਤਾਂ ਬਦਲਦੀ ਹੈ ਪਰ ਅੰਦਰ ਸਰੀਰ ਦਾ ਹੀ ਨਾ ਬਦਲਦਾ, ਰਾਜਾ ਤਾਂ ਉਹੀ ਰਹਿੰਦਾ। ਕਹਿੰਦੇ ਇਸੇ ਤਰ੍ਹਾਂ ਸਰੀਰ ਤਾਂ ਬਦਲਿਆ ਪਰ ਅੰਦਰ ਜੋਤ ਉਹੀ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ, ਜੋਤ ਨਹੀਂ ਬਦਲੀ। ਜਿਵੇਂ ਰਾਜੇ ਦੇ ਸਰੀਰ ਦੀ ਪੁਸ਼ਾਕ ਕੋਈ ਕੱਪੜਾ ਬਸਤਰ ਛੱਡ ਕੇ ਦੂਸਰੀ ਪੁਸ਼ਾਕ ਸਰੀਰ ਤੇ ਧਾਰਨ ਕਰਕੇ ਅਗਲੇ ਦਿਨ ਫੇਰ ਨਵੀਂ ਸਭਾ ਚ ਆ ਕੇ ਬੈਠਦਾ, ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਕੇਵਲ ਸਰੀਰ ਬਦਲਿਆ, ਜੋਤ ਉਹੀ ਹੈ।
ਕਿਉਂ ਕੰਧੂਰ ਮੈਂ ਵਿਰਾਜੇ ਇਸ ਸਿਮਰਨ ਕਲ ਮਲ ਕਲ ਭਾਗੇ।
ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਨੇ ਕੀ ਕੀਤਾ, ਕਰਤਾਰਪੁਰ ਸਾਹਿਬ ਛੱਡ ਕੇ ਖਡੂਰ ਸਾਹਿਬ ਆਣ ਕੇ ਬਿਰਾਜਮਾਨ ਹੋ ਗਏ। ਗੁਰੂ ਨਾਨਕ ਸਾਹਿਬ ਨੇ ਗੁਰਤਾ ਗੱਡੀ ਦੇ ਦਿੱਤੀ, ਦਿੱਤਾ ਛੱਡ ਕਰਤਾਰਪੁਰ ਬੈਠ ਖਡੂਰ ਹੈ ਜੋਤ ਜਗਾਈ। ਸ੍ਰੀ ਖਡੂਰ ਸਾਹਿਬ ਆ ਗਏ ਔਰ ਸ੍ਰੀ ਖਡੂਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਬਿਰਾਜਮਾਨ ਹੋਏ, ਜਿਨ੍ਹਾਂ ਦਾ ਸਿਮਰਨ ਕਰਕੇ ਕਲਯੁਗ ਦੇ ਕਾਲੇ ਪਾਪ ਨੱਸ ਜਾਂਦੇ। ਜਦੋਂ ਰਤਨਾ ਤੋਂ ਕਹੀਏ ਧੰਨ ਗੁਰੂ ਅੰਗਦ ਦੇਵ ਸਾਹਿਬ ਤੇ ਉਸੇ ਵੇਲੇ ਪਾਪ ਨੱਸ ਜਾਂਦੇ, ਕਲਯੁਗ ਦੇ ਪਾਪ ਨੱਸ ਜਾਂਦੇ ਨੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਸਿਮਰਨ ਕਰਕੇ।
ਦੋਹੇਰਾ ਸਤ ਹੈ ਅੰਗਦ ਗੁਰੂ ਤੀਨ ਖੰਡੂਰ ਨਿਵਾਸ।
ਸ੍ਰੀ ਖਡੂਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਜੀ ਦੇ ਤਖ਼ਤ ਤੇ ਬੈਠੇ, ਇਸੇ ਖਡੂਰ ਸਾਹਿਬ ਮੇਰੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਨੇ ਨਿਵਾਸ ਰੱਖਿਆ, ਇਸੇ ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਨਿਵਾਸ ਹੈ।
ਨਰਮੀ ਉਧਾਰਨ ਕਾਰਨੇ ਕਰਤ ਸੋ ਭਗਤ ਪ੍ਰਕਾਸ਼।
ਨਰਾਂ ਦਾ ਉਧਾਰ ਕਰਨ ਲਈ, ਜੀਵਾਂ ਦਾ ਉਧਾਰ ਕਰਨ ਲਈ ਸਤਿਗੁਰੂ ਦੀ ਭਗਤੀ ਦਾ ਪ੍ਰਕਾਸ਼ ਹੈ। ਜਿਹੜੀ ਡਿਊਟੀ ਗੁਰੂ ਨਾਨਕ ਸਾਹਿਬ ਲਾ ਰਹੇ ਨੇ ਉਹ ਡਿਊਟੀ ਨਿਭਾ ਰਹੇ ਨੇ ਗੁਰੂ ਅੰਗਦ ਸਾਹਿਬ ਜੀ, ਕਿ ਜੀਵਾਂ ਦੇ ਉਧਾਰ ਵਾਸਤੇ, ਸਾਡੇ ਦੇ ਅਸਮਾਨ ਦੇ ਜੀਵਾਂ ਨੂੰ ਤਾਰਨ ਵਾਸਤੇ ਸਤਿਗੁਰੂ ਜੀ ਭਗਤੀ ਦਾ ਪ੍ਰਕਾਸ਼ ਕਰ ਰਹੇ ਨੇ।
ਗਵਈਆ ਇੱਕ ਪਾਤਰ ਆਸਨ ਧਿਆਨ ਬਿਠੈ ਗੁਰੂ ਅੰਗਦ ਹੋਏ।
ਇੱਕ ਦਿਨ ਦਾ ਬਚਨ ਹੈ, ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਜੀ ਆਸਣ ਡਾਹਿਆ ਹੋਇਆ ਚੌਂਕੜਾ ਮਾਰ ਕੇ ਬੈਠ ਗਏ, ਤੇ ਗੁਰੂ ਨਾਨਕ ਸਾਹਿਬ ਜੀ ਦੇ ਧਿਆਨ ਵਿਚ ਸੁਰਤ ਨੂੰ ਜੋੜ ਲਿਆ, ਹਿਰਦੇ ਚ ਗੁਰੂ ਨਾਨਕ ਸਾਹਿਬ ਦੀ ਮੂਰਤ ਬਸਾ ਲਈ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਧਿਆਨ ਵਿਚ ਆਪਣੀ ਸੁਰਤ ਜੋੜ ਲਈ ਹੈ।
ਗੁਰੂ ਨਾਨਕ ਦੇ ਪਦ ਪੰਕਜ ਨਿਰੰਤਰੀ ਬੁੱਧ ਲੋਚਨ ਕੋਏ।
ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਨਿਰੰਤਰ ਲਗਾਤਾਰ ਹਿਰਦੇ ਚ ਧਾਰਨ ਕੀਤਾ ਹੋਇਆ ਔਰ ਆਪਣੀਆਂ ਅੱਖਾਂ ਦੇ ਕੋਨਿਆਂ ਨੂੰ ਬੰਦ ਕੀਤਾ ਹੋਇਆ। ਕੋਏ ਕਹਿੰਦੇ ਨੇ ਕੋਨਿਆਂ ਨੂੰ, ਭਾਵ ਨੇਤਰ ਬੰਦ ਕੀਤੇ ਹੋਏ ਨੇ, ਔਰ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਕਮਲਾਂ ਦਾ ਧਿਆਨ ਉਹ ਇੱਕ ਰਸ ਆਪਣੇ ਹਿਰਦੇ ਚ ਧਾਰਨ ਕੀਤਾ ਹੋਇਆ।
ਕੋਈ ਹੋਪ ਜੀ ਉਰ ਬੀਚ ਵਿਚਾਰ ਸੁਖੀ ਕਰਕੇ ਹਰਮ ਜਾਤ ਜੀ ਕੋਏ।
ਬੈਠਿਆਂ ਬੈਠਿਆਂ ਕੁਝ ਸਮਾਂ ਬੀਤਿਆ, ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੇ ਮਨ ਦੇ ਵਿਚ ਇੱਕ ਵਿਚਾਰ ਪੈਦਾ ਹੋਇਆ, ਬੈਠਿਆਂ ਬੈਠਿਆਂ ਪੁਰਨਤ ਪੈਦਾ ਹੋਇਆ। ਐਸੇ ਸਤਿਗੁਰੂ ਜੀ ਜਿਹੜੇ ਆਪਣੇ ਸੇਵਕਾਂ ਦੇ ਭਰਮਾਂ ਦਾ ਨਾਸ ਕਰਨ ਵਾਲੇ ਨੇ। ਕਿੰਕਰ ਕਿੰਕਰ ਕਹਿੰਦੇ ਨੇ ਸੇਵਕਾਂ ਨੂੰ, ਭਰਮ ਜਾਤ ਗੋਏ, ਜਿਹੜੇ ਆਪਣੇ ਸੇਵਕਾਂ ਦੇ ਭਰਮਾਂ ਦਾ ਨਾਸ ਕਰਨ ਵਾਲੇ ਨੇ। ਉਹਨਾਂ ਦੇ ਹਿਰਦੇ ਵਿਚ ਬੈਠਿਆਂ ਬੈਠਿਆਂ ਇੱਕ ਵਿਚਾਰ ਤੁਰੀ, ਗੁਰੂ ਅੰਗਦ ਸਾਹਿਬ ਜੀ ਦੇ ਚਿੱਤ ਵਿਚ ਬੈਠਿਆਂ ਬੈਠਿਆਂ ਇੱਕ ਤੁਰਨਾ ਤੁਰਿਆ।
ਪਰਮੇਸ਼ਰ ਜੀ ਗੁਰੂ ਨਾਨਕ ਤੋਂ ਭੇਦ ਨਾ ਕਰਨ ਗਏ ਤੋਏ।
ਸੋਚਣ ਲੱਗੇ, ਵਿਚਾਰ ਕਰਨ ਲੱਗੇ, ਪਰਮੇਸ਼ਰ ਵਿਚ ਔਰ ਧੰਨ ਗੁਰੂ ਨਾਨਕ ਸਾਹਿਬ ਚ ਭੇਦ ਕੋਈ ਨੀ। ਗੁਰੂ ਤੇ ਪਰਮੇਸ਼ਰ ਦੋਵੇਂ ਇੱਕ ਗੁਰੂਪ ਨੇ, ਜਿਵੇਂ ਪਾਣੀ ਤੇ ਪਾਣੀ ਦੀ ਤਰੰਗ ਚ ਕੋਈ ਭੇਦ ਨਹੀਂ ਹੁੰਦਾ, ਇਸ ਤਰ੍ਹਾਂ ਪਰਮੇਸ਼ਰ ਵਿਚ ਔਰ ਗੁਰੂ ਨਾਨਕ ਸਾਹਿਬ ਵਿਚ ਕੋਈ ਭੇਦ ਨਹੀਂ। ਉਹ ਅਕਾਲ ਪੁਰਖ ਪਰਮੇਸ਼ਰ ਦਾ ਹੀ ਸਰੂਪ ਹਨ।
ਰਵਈਆ ਕਿਸ ਪ੍ਰੀਤ ਕੀ ਕਿਸੈ ਨਿਸਈ, ਹਰ ਮੈਂ ਹਰ
ਮਨ ਵਿਚ ਬੜੇ ਪਿਆਰ ਦੇ ਨਾਲ ਨਾ ਇਹ ਸੋਚਣ ਲੱਗੇ ਗੁਰੂ ਅੰਗਦ ਸਾਹਿਬ ਜੀ ਕਿ ਪਰਮੇਸ਼ਰ ਤੇ ਅਕਾਲ ਪੁਰਖ ਤੇ ਗੁਰੂ ਨਾਨਕ ਸਾਹਿਬ ਵਿਚ ਭੇਦ ਨਹੀਂ। ਤੇ ਸੋਚਦੇ ਨੇ ਬੜੇ ਪਿਆਰ ਨਾਲ ਵੀ ਗੁਰੂ ਨਾਨਕ ਸਾਹਿਬ ਜੀ ਨੇ ਇਸ ਧਰਤੀ ਤੇ ਅਵਤਾਰ ਕਿਵੇਂ ਧਾਰਨ ਕੀਤਾ ਹੋਣਾ। ਇਹ ਬੁਰਨਾ ਗੁਰੂ ਅੰਗਦ ਸਾਹਿਬ ਦੇ ਮਨ ਚ ਤੁਰਿਆ ਕਿ ਅਕਾਲ ਪੁਰਖ ਜੀ ਨੇ ਜੋ ਗੁਰੂ ਨਾਨਕ ਰੂਪ ਧਾਰਨ ਕਰਕੇ, ਭਾਵ ਮੈਂ ਭਾਵ, ਭਾਵ ਦਾ ਅਰਥ ਹੈ ਸੰਸਾਰ ਤੇ ਭਾਵ ਦਾ ਹੀ ਅਰਥ ਹੈ ਜਨਮ। ਸੰਸਾਰ ਵਿਚ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਕਿਸ ਪ੍ਰਕਾਰ ਨਾਲ ਧਾਰਨ ਕੀਤਾ ਹੋਣਾ, ਕਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਮਾਸ ਲੋਕ ਦੀ ਧਰਤੀ ਤੇ ਆਏ ਹੋਣੇ ਨੇ।
ਕੁੰਨ ਮਾਲ ਜੁੜਾ ਕੇ ਦਿਲਾ ਪਿਜੋ ਇਤਿਹਾਸ ਕਹਿ ਇੱਕ ਕੌਮ ਪਰਵੀਨਾ।
ਉਹਨਾਂ ਦੀ ਬਾਲਕ ਅਵਸਥਾ ਦੇ ਕੌਤਕ, ਉਹਨਾਂ ਨੇ ਬਚਪਨ ਚ ਕੀ ਖੇਡਾਂ ਖੇਡੀਆਂ, ਦੀਵਾਲੀ ਚ ਕੀ ਕੌਤਕ ਕੀਤੇ ਨੇ, ਤੇ ਬਿਰਧ ਅਵਸਥਾ ਚ ਗੁਰੂ ਨਾਨਕ ਸਾਹਿਬ ਨੇ ਕੀ ਕੌਤਕ ਕੀਤੇ ਨੇ, ਉਹ ਜਿਹੜੀ ਸਾਰੀ ਕਥਾ ਹੈ ਗੁਰੂ ਨਾਨਕ ਸਾਹਿਬ ਦਾ ਜਿਹੜਾ ਇਤਿਹਾਸ ਹੈ। ਕੋਈ ਇਹੋ ਜਿਹਾ ਸਿੱਖ ਹੋਵੇ ਜਿਹਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਹੋਣ ਤੇ ਉਹਨਾਂ ਦੀ ਸਾਰੀ ਕਥਾ ਸੁਣਾਵੇ। ਇਹ ਬੁਰਨਾ ਗੁਰੂ ਅੰਗਦ ਸਾਹਿਬ ਦੇ ਮਨ ਚ ਹੋ ਰਿਹਾ, ਖਡੂਰ ਸਾਹਿਬ ਬੈਠਿਆਂ। ਤੇ ਕੋਈ ਇਹੋ ਜਿਹਾ ਪ੍ਰਵੀਨ ਸਿਆਣਾ ਸਿੱਖ ਹੋਵੇ ਜਿਹੜਾ ਸਤਿਗੁਰੂ ਜੀ ਦੇ ਬਚਪਨ ਦੇ ਔਰ ਉਹਨਾਂ ਦੀ ਜਵਾਨੀ ਦੇ ਕੌਤਕ ਜਿਹਨੇ ਵੇਖੇ ਹੋਣ ਅੱਖਾਂ ਨਾਲ, ਔਰ ਉਹ ਸਾਨੂੰ ਗੁਰੂ ਸਾਹਿਬ ਜੀ ਦਾ ਇਤਿਹਾਸ ਸੁਣਾਵੇ।
ਸਭ ਦੇ ਜਿੰਦ ਦੇ ਚਿੰਨ ਕੋ ਰਟਨੋ ਸਤਿਗੁਰੂ ਪੁੱਤਲੈ ਕਦ ਕੰਬ ਜੋ ਪੀਨੋ।
ਜਿਵੇਂ ਸਤਿਗੁਰੂ ਜੀ ਨੇ ਦੇਸ਼ਾਂ ਵਿਦੇਸ਼ਾਂ ਦਾ ਰਟਨ ਕੀਤਾ, ਕਿੱਥੇ ਕਾਮਰੂ ਦੇਸ਼ ਹੈ, ਕਿੱਥੇ ਬੰਗਾਲ ਹੈ, ਕਿੱਥੇ ਅਸਾਮ ਹੈ, ਕਿੱਥੇ ਰਾਜੇ ਸ਼ਿਵਨਾਮ ਦੀ ਨਗਰੀ ਸਿੰਗਲਾ ਦੀਪ ਦਾ ਟਾਪੂ ਹੈ, ਉਹ ਕਿਵੇਂ ਦੇਸ਼ਾਂ ਵਿਦੇਸ਼ਾਂ ਚ ਉਹਨਾਂ ਨੇ ਰਟਨ ਕੀਤਾ, ਜਿਹਨਾਂ ਨੇ ਫਿਰ ਆਪਣੇ ਸੇਵਕਾਂ ਦੇ ਕਟਲੋਂ ਕੁਟਲਿੰਗ ਪਾਪਾਂ ਦਾ ਨਾਸ ਕੀਤਾ। ਬੜ ਦੰਭ ਜੋ ਪੀਨਾ, ਜਿਹੜੇ ਵੱਡੇ ਵੱਡੇ ਪਖੰਡੀ ਸਨ, ਗੰਭੀਰ ਸਨ, ਉਹਨਾਂ ਦੇ ਪਖੰਡ ਨੂੰ ਉਭੇੜਿਆ, ਕਿਵੇਂ ਉਹਨਾਂ ਦਾ ਦੰਭ ਦੂਰ ਕੀਤਾ, ਕਿਵੇਂ ਉਹਨਾਂ ਦੇ ਪਖੰਡ ਦਾ ਨਾਸ ਕੀਤਾ।
ਕਿਸ ਚਿੰਤਤ ਤੇ ਅਚਿੰਤਤ ਤਾ ਜੋ ਕਹਿਤੇ ਕੰਦ ਗੁਰੂ ਰਸ ਪੀਨੋ।
ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਆਪਣੇ ਸਿੱਖਾਂ ਦੀ ਚਿੰਤਾ ਹਰਨ ਵਾਲੇ ਨੇ। ਅੱਜ ਆਪ ਚਿੰਤਾ ਚ ਬੈਠੇ ਨੇ ਵੀ ਕੋਈ ਹੈ ਐਸਾ ਸਿੱਖ ਵੀ ਜਿਹੜਾ ਮੈਨੂੰ ਮੇਰੇ ਸਾਹਿਬ ਦੇ ਮੇਰੇ ਗੁਰੂ ਦੇ ਗੁਣ ਸੁਣਾਵੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਥਾ ਸੁਣਾਵੇ,
ਉਹਨਾਂ ਦੇ ਬਚਪਨ ਦੇ, ਉਹਨਾਂ ਦੀ ਜਵਾਨੀ ਦੇ, ਉਹਨਾਂ ਦੇ ਦੇਸ਼ ਵਿਦੇਸ਼ਾਂ ਦੇ ਰਟਣ ਦੇ ਕੌਤਕ ਵੀ ਕਿਹੜੇ ਕਿਹੜੇ ਕੌਤਕ ਉਹਨਾਂ ਵਰਤਾਏ ਉਹ ਮੈਨੂੰ ਸੁਣਾਵੇ। ਕਹਿੰਦੇ ਇਸ ਰਸ ਚ ਗੁਰੂ ਅੰਗਦ ਸਾਹਿਬ ਜੀ ਬੈਠੇ, ਇਸ ਅਨੰਦ ਦੇ ਵਿੱਚ ਸੋਚਦਿਆਂ ਸੋਚਦਿਆਂ ਮਨ ਕਿਸ ਤਰ੍ਹਾਂ ਦੀ ਚਿੰਤਾ ਕਰ ਰਹੇ ਨੇ।
ਸੋਹੇਰਾ ਗੁਰੂ ਹਰ ਸਰਬਾ ਕੀ ਉਰ ਜਰ ਹਰ ਹਰ ਯੁਗ ਕੀ ਜੁਰਤੀ।
ਸਤਿਗੁਰੂ ਜੀ ਸਰਬੱਗ ਨੇ ਔਰ ਆਪਣੇ ਸਿੱਖਾਂ ਦੇ ਆਪਣੇ ਸੇਵਕਾਂ ਦੇ ਤਿੰਨਾਂ ਪਾਪਾਂ ਨੂੰ ਹਰ ਲੈਣ ਵਾਲੇ, ਤਿੰਨਾਂ ਪਾਪਾਂ ਨੂੰ ਨਿਵਾਰਨ ਵਾਲੇ ਹਨ, ਆਦਿ ਵਿਆਹ ਉਪਾਧੀ ਦਾ ਨਾਸ ਕਰਨ ਵਾਲੇ ਹਨ।
ਕਦੇ ਸੁਣੇ ਇੱਕ ਹੋਏ ਜਸ ਹਿਰਦੇ ਮਨੋਰਥ ਕੀਨ,
ਮਨਕ ਮਨੋਰਥ ਕੀਤਾ ਗੁਰੂ ਅੰਗਦ ਸਾਹਿਬ ਨੇ ਵੀ ਮੈਂ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਕੋਈ ਸਿੱਖ ਸੁਣਾਵੇ ਤੇ ਉਹਨੂੰ ਲਿਖਵਾ ਦਿਆਂ, ਤੇ ਆਉਣ ਵਾਲੇ ਸਮੇਂ ਚ ਕੋਈ ਸਿੱਖ ਉਹਨੂੰ ਪੜ੍ਹੇ ਸੁਣੇ ਤੇ ਪੜ੍ਹਨ ਵਾਲਿਆਂ ਤੇ ਸੁਣਨ ਵਾਲਿਆਂ ਦੀ ਚਿੰਤਾ ਦੂਰ ਹੋ ਜਾਏ ਔਰ ਉਹਨਾਂ ਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਏ, ਇਹ ਮਨੋਰਥ ਗੁਰੂ ਅੰਗਦ ਸਾਹਿਬ ਨੇ ਕੀਤਾ। ਤੇ ਗੁਰੂ ਨਾਨਕ ਸਾਹਿਬ ਦੀ ਕਥਾ ਕੋਈ ਸਿੱਖ ਸੁਣਾਵੇ ਅਸੀਂ ਉਹ ਲਿਖਵਾ ਦਈਏ, ਨਾਲੇ ਤੇ ਅਸੀਂ ਸੁਣਾਂਗੇ ਨਾਲੇ ਲਿਖਵਾ ਦਿਆਂਗੇ। ਆਉਣ ਵਾਲੇ ਸਮੇਂ ਚ ਕੋਈ ਸਿੱਖ ਉਹਨੂੰ ਪੜ੍ਹੇਗਾ ਸੁਣੇਗਾ ਉਹਨੂੰ ਮੁਕਤੀ ਦੀ ਪ੍ਰਾਪਤੀ ਹੋਵੇਗੀ। ਇਸ ਤਰ੍ਹਾਂ ਦਾ ਮਨੋਰਥ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੀਤਾ ਹੈ।
ਜੋ ਕਈ ਉਤਪਾਲੇ ਸੰਦੂ ਤੋਂ ਵਿਚਾਰਾ ਸ੍ਰੀ ਨਾਨਕ ਪੇ ਅਰੇ ਅਵਤਾਰਾ।
ਗ੍ਰੰਥ ਜੀ ਅਗਰ ਪੁਰ ਨਾ ਨਿਰੰਕਾਰ ਦਾ ਹੋਵੇ ਤੇ ਪੂਰਾ ਨਾ ਹੋਵੇ, ਇਹਨਾਂ ਦੇ ਪੁਰਨੇ ਚ ਸ੍ਰਿਸ਼ਟੀ ਪੈਦਾ ਹੁੰਦੀ ਸੰਸਾਰ ਪੈਦਾ ਹੁੰਦਾ, ਉਹਨਾਂ ਨੇ ਪੁਰਨਾ ਕੀਤਾ ਵੀ ਕੋਈ ਸਿੱਖ ਸੁਣਾਵੇ, ਤੇ ਇੱਧਰ ਗੁਰੂ ਅੰਗਦ ਸਾਹਿਬ ਨੇ ਪੁਰਨਾ ਕੀਤਾ ਤੇ ਉਧਰ ਨਨਕਾਣਾ ਸਾਹਿਬ ਭਾਈ ਬਾਲੇ ਦੇ ਮਨ ਦੇ ਵਿੱਚ ਪੁਰਨਾ ਪੈਦਾ ਹੋ ਗਿਆ ਵੀ ਮੈਂ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰ ਆਪੋ ਸਤਨਾਮ। ਇਹ ਉਸ ਸਮੇਂ ਦੇ ਟੈਲੀਫੋਨ ਸਨ, ਇਹ ਉਸ ਸਮੇਂ ਦੇ ਮੋਬਾਈਲ ਸਨ ਜਿਨ੍ਹਾਂ ਨੂੰ ਬਾਅਦ ਵਿੱਚ ਖੋਲ ਕੇ ਇਹ ਸਾਧਕਾਂ ਦੇ ਜੋ ਆਪਣੀ ਸਾਧਨਾ ਦੀ ਅੰਦਰ ਦੀ ਖਿੱਚ ਨਾਲ ਹੀ ਬੁਲਾ ਲੈਂਦੇ, ਉਹਨਾਂ ਅੰਦਰ ਇਹੋ ਜਿਹੀ ਖਿੱਚ ਕੁਰਨਾ ਗੁਰੂ ਅੰਗਦ ਸਾਹਿਬ ਦਾ ਨਿਰੰਕਾਰ ਦਾ, ਤੇ ਉਧਰ ਭਾਈ ਬਾਲੇ ਦੇ ਮਨ ਚ ਵੀ ਖਿਆਲ ਪੈਦਾ ਹੋਇਆ ਕਿਉਂਕਿ ਉਹਨਾਂ ਨੇ ਹਾਲੇ ਤੱਕ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਭਾਈ ਬਾਲੇ। ਭਾਈ ਬਾਲਾ ਜੀ ਜੋ ਉਸ ਵੇਲੇ ਨਨਕਾਣਾ ਸਾਹਿਬ ਦੀ ਧਰਤੀ ਤੇ ਸਨ, ਉਸ ਬਾਲੇ ਸੰਧੂ ਤੋਂ ਵਿਚਾਰਾ ਸੰਧੂ ਗੋਤਰ ਦੀ ਭਾਈ ਬਾਲਾ ਜੀ, ਭਾਈ ਬਾਲੇ ਨੇ ਵਿਚਾਰ ਕੀਤੀ ਕਿ ਇਸ ਅਕਾਲ ਧਰਤੀ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਹਰੀ ਦਾ ਅਵਤਾਰ
ਹੋਇਆ।
ਨਨਕਾਣਾ ਸਾਹਿਬ ਵੀ ਬੈਠਿਆ ਭਾਈ ਬਾਲਾ ਜੀ ਇੱਕ ਸਿੱਖ ਨੂੰ ਪੁੱਛਣ ਲੱਗੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਥਾਂ ਤੇ ਕਿਹਨੂੰ ਗੁਰਸਾ ਗੱਦੀ ਦਿੱਤੀ ਹੈ, ਉਹਨਾਂ ਨੂੰ ਹਾਲੇ ਪਤਾ ਨੀ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਥਾਂ ਤੇ ਗੁਰਸਾ ਗੱਦੀ ਕਿਹਨਾਂ ਨੂੰ ਦਿੱਤੀ ਹੈ, ਜਿਹਨਾਂ ਨੂੰ ਆਪਣੀ ਥਾਂ ਤੇ ਉਹਨਾਂ ਨੇ ਬਿਠਾਇਆ ਹੈ, ਕਿਉਂਕਿ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਮੇਰੇ ਮਨ ਚ ਲਾਲਸਾ ਪੈਦਾ ਹੋਈ, ਮੇਰਾ ਜਿੱਦ ਕੀਤਾ ਵੀ ਮੈਂ ਉਹਨਾਂ ਦੇ ਦਰਸ਼ਨ ਕਰਾਂ ਜਿਨ੍ਹਾਂ ਨੂੰ ਖੁਦ ਗੁਰੂ ਨਾਨਕ ਸਾਹਿਬ ਦੇ ਮੱਥਾ ਟੇਕਿਆ ਹੈ, ਮੈਂ ਸਤਿਗੁਰਾਂ ਦੇ ਨਾਲ ਰਹਿ ਕੇ ਵੇਖਿਆ, ਉਹਨਾਂ ਆਪਣਾ ਸਿਰ ਕਿਸੇ ਅੱਗੇ ਨਹੀਂ ਝੁਕਾਇਆ, ਕਰੋੜਾਂ ਸਿਰ ਉਹਨਾਂ ਦੇ ਅੱਗੇ ਮੈਂ ਝੁਕਦੇ ਵੇਖੇ ਨੇ, ਪਰ ਮੈਂ ਅੱਜ ਉਹਨਾਂ ਨੂੰ ਵੇਖਣਾ ਚਾਹੁੰਦਾ ਜਿਨ੍ਹਾਂ ਅੱਗੇ ਗੁਰੂ ਨਾਨਕ ਸਾਹਿਬ ਨੇ ਆਪਣਾ ਸਿਰ ਝੁਕਾਇਆ ਹੋਵੇ। ਉਹ ਕੌਣ ਨੇ? ਉਹਨਾਂ ਦੇ ਦਰਸ਼ਨ ਉਹਨਾਂ ਦੇ ਦੀਦਾਰ ਕਰਨ ਦੀ ਲਾਲਸਾ ਉਹ ਮੇਰੇ ਮਨ ਚ ਪੈਦਾ ਹੋਈ, ਮੇਰੇ ਮਨ ਚ ਇੱਛਾ ਜਾਗੀ ਹੈ ਕਿ ਮੈਂ ਉਹਨਾਂ ਦੇ ਦਰਸ਼ਨ ਕਰਾਂ।
ਉਹ ਨਾਲ ਮੈਂ ਬੋਲਿਓ ਇਸ ਮਾਲਾ ਇੱਕ ਸਿੰਘ ਬਚ ਭਾਖਿਓ ਤੇ ਕਾਲਾ।
ਭਾਈ ਬਾਲਾ ਜੀ ਨੇ ਜਦੋਂ ਇਹ ਬਚਨ ਕਿਹਾ ਤੇ ਸੁਣ ਕੇ ਕਈ ਸਿੱਖ ਬੈਠੇ ਸੀ, ਉਹਨਾਂ ਸਿੱਖਾਂ ਚੋਂ ਇੱਕ ਸਿੱਖ ਬੋਲਿਆ ਭਾਈ ਬਾਲਾ ਜੀ ਦੇ ਬਚਨ ਸੁਣ ਕੇ। ਭਾਈ ਬਾਲਾ ਜੀ ਦਾ ਇਹ ਬੋਲ ਸੁਣ ਕੇ ਇੱਕ ਸਿੱਖ ਬੋਲਿਆ ਕਹਿਣ ਲੱਗਾ,
ਇਹ ਹਰ ਗੋਤ ਅੰਗਦ ਦੇ ਨਾਮੋ ਗੁਰਤਾ ਉਚਿਤ ਪਇਓ ਅਬਰਹਮੋ।
ਕਹਿਣ ਲੱਗੇ ਭਾਈ ਸਾਹਿਬ ਜੀ
ਕਰਨ ਗੋਤ ਨੂੰ ਭਾਗ ਲਾਇਆ ਉਹਨਾਂ ਨੇ ਉਹਨਾਂ ਦੇ ਘਰ ਜਨਮ ਲਾਇਆ ਕਰਨ ਗੋਤਰ ਤੇ ਨਾਂ ਆ ਉਹਨਾਂ ਦਾ ਸ੍ਰੀ ਗੁਰੂ ਅੰਗਦ ਸਾਹਿਬ ਜੀ ਤੇਰੂ ਨੰਦਨ ਵੀ ਕਹਿੰਦੇ ਨੇ ਉਹਨਾਂ ਨੂੰ ਤੇ ਉਹ ਗੁਰਸਾ ਜੱਤੀ ਦੇ ਉੱਚਤ ਅਧਿਕਾਰੀ ਸਨ ਤੇ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਆਪ ਤੇ ਬਿਠਾਇਆ ਉਹ ਇਸ ਵੇਲੇ ਉਹਨਾਂ ਦਾ ਨਾਂ ਆ ਗੁਰੂ ਅੰਗਦ ਦੇਵ ਜੀ ਔਰ ਉਹ ਇਸ ਸਮੇਂ ਸ੍ਰੀ ਖਡੂਰ ਸਾਹਿਬ ਵਿਚ ਬਿਰਾਜਮਾਨ ਹਨ
ਸ੍ਰੁਤ ਸੁਨ ਮਾਲੇ ਬਾਤ ਭਯੋ ਕੁਲ ਕਾਤ ਜਾਤ
ਜਦੋਂ ਭਾਈ ਬਾਂਦੇ ਨੇ ਸ੍ਰੁਤ ਸ੍ਰੁਤ ਕੰਨਾਂ ਵਿਚ ਜਦੋਂ ਸੁਣਿਆ ਨਾ ਵੀ ਗੁਰੂ ਅੰਗਦ ਸਾਹਿਬ ਤੇ ਕਹਿੰਦੇ ਕੁਲ ਕਾਤ ਜਾਤ ਸਰੀਰ ਦੇ ਜਿੰਨੇ ਰੋਮ ਸੀ ਨਾ ਖਿੜ ਗਏ ਖੁਸ਼ੀ ਦੇ ਨਾਲ ਤੇ ਹੁਣ ਮਿਲ ਗਏ ਮੈਨੂੰ ਕਿਉਂਕਿ ਅੰਦਰੋਂ ਖਿੱਚ ਜੋ ਪੈ ਰਹੀ ਸੀ ਗੁਰੂ ਅੰਗਦ ਸਾਹਿਬ ਬੁਲਾ ਰਹੇ ਸਨ ਤੇ ਖਿੱਚ ਅੰਦਰੋਂ ਪੈ ਰਹੀ ਸੀ ਤੇ ਕਹਿੰਦੇ ਜਿਸ ਵੇਲੇ ਸੁਣਿਆ ਵੀ ਖਡੂਰ ਸਾਹਿਬ ਚ ਨੇ ਤੇ ਸੁਣਦਿਆਂ ਖੁਸ਼ੀ ਦੇ ਨਾਲ ਇਹਦੇ ਸਰੀਰ ਦੇ ਰੋਮ ਖਿੜ ਗਏ ਖੁਸ਼ੀ ਅੰਦਰੋਂ ਪੈਦਾ ਹੋਈ ਕਿ ਉਹ ਖੁਸ਼ੀ ਅੰਗਾਂ ਚ ਨੀ ਸਮਾਉਂਦੀ ਅੰਗਾਂ ਚ ਨਹੀਂ ਲੈਂਦੀ ਉਹ ਖੁਸ਼ੀ ਤੇ ਭਾਈ ਸਾਹਿਬ ਭਾਈ ਬਾਲਾ ਜੀ ਨਨਕਾਣਾ ਸਾਹਿਬ ਤੋਂ ਚਲਿਓ ਕਹਾਂ ਸਭ ਧਾਇਕ ਹੈ ਦੌੜ ਕੇ ਚੱਲ ਪਏ ਤੇ ਖੱਬ ਮਿਲਦੇ ਹੋਣ ਬਜਾਰੀ ਤੇ ਲਾ ਕੇ ਆਪਣੇ ਕੰਨ ਨੂੰ ਉੱਡ ਕੇ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰਾਂ ਤੇ ਕਹਿੰਦੇ ਇਸ ਤਰ੍ਹਾਂ ਬੜੇ ਚਾਓ ਨਾਲ ਉਮਾ ਨਾਲ ਭਾਈ ਸਾਹਿਬ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਚੱਲ ਪਏ
ਕਾਤਕ ਦਿਵਸ ਪੁੰਨਿਓ ਆਏ ਸੋ ਦੀਦਾਰ
ਪਰਮੇਸ਼ਰ ਦੀ ਕੱਤਕ ਦੀ ਪੂਰਨਮਾਸ਼ੀ ਵਾਲਾ ਦਿਨ ਸੀ ਉਸੇ ਦਿਨ ਹੀ ਗੁਰੂ ਅੰਗਦ ਸਾਹਿਬ ਦੇ ਆ ਕੇ ਦਰਸ਼ਨ ਕੀਤੇ ਭਾਈ ਬਾਲੇ ਕਾਤਕ ਕੀ ਪੁੰਨਿਓ ਕੱਤਕ ਦੀ ਪੂਰਨਮਾਸ਼ੀ ਗੁਰੂ ਨਾਨਕ ਸਾਹਿਬ ਦੇ ਅਵਤਾਰ ਦਿਹਾੜੇ ਵਾਲੇ ਦਿਨ ਉਸੇ ਦਿਨ ਹੀ ਆ ਕੇ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨ ਕੀਤੇ ਭਾਈ ਬਾਲਾ ਜੀ ਨੇ
ਕਰੀ ਕਰ ਬੰਦ ਅਬ ਬੰਦ ਸੀਸ ਨਾਇਕ
ਹੱਥ ਜੋੜ ਕੇ ਬੜੇ ਪਿਆਰ ਨਾਲ ਵੰਦਨਾ ਕੀਤੀ ਗੁਰੂ ਅੰਗਦ ਸਾਹਿਬ ਦੇ ਚਰਨਾਂ ਕਾਢਵਤ ਨਮਸਕਾਰ ਕੀਤੀ ਸੀਸ ਨਵਾ ਕੇ ਨਮਾਮ ਕੀਤੀ ਹੈ
ਦੇਖਤ ਮਗਨ ਭਇਓ ਆਮਨ ਸਫਲ ਕੀਓ
ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰਦਿਆਂ ਭਾਈ ਬਾਲਾ ਜੀ ਮਗਨ ਹੋ ਗਏ ਸਤਿਗੁਰਾਂ ਦੇ ਦਰਸ਼ਨਾਂ ਚ ਮਗਨ ਹੋ ਗਏ ਮਿਲ ਗਏ ਮਗਨ ਕਹਿੰਦੇ ਮਿਲ ਗਏ ਇੱਕ ਮਿਕ ਹੋ ਗਏ ਦਰਸ਼ਨਾਂ ਚ ਤੇ ਕਹਿੰਦੇ ਆਉਣਾ ਸਫਲ ਹੋ ਗਿਆ ਮੇਰਾ ਜਿੱਥੇ ਆਉਣਾ ਸਫਲ ਹੋ ਗਿਆ ਕਿਉਂਕਿ ਬਿਰਧ ਅਵਸਥਾ ਸੀ ਭਾਈ ਬਾਲਾ ਜੀ ਦੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ 3 ਸਾਲ ਉਮਰ ਇਹਨਾਂ ਦੀ ਵੱਡੀ ਤੇ ਬਿਰਧ ਅਵਸਥਾ ਸੀ ਕਹਿੰਦੇ ਮੇਰਾ ਆਉਣਾ ਸਫਲ ਹੋ ਗਿਆ ਦਰਸ਼ਨ ਕਰਕੇ ਸਤਿਗੁਰਾਂ ਦੇ ਮਗਨ ਹੋ ਗਏ
ਦੇਖਿਓ ਸੁਖਮਾਨ ਗੁਰ ਆਇਤ ਕੋ ਪਾਏ ਸਤਿਗੁਰਾਂ
ਦੀ ਆਗਿਆ ਪ੍ਰਾਪਤ ਕਰਕੇ ਭਾਈ ਬਾਲਾ ਜੀ ਬੜਾ ਹੀ ਸੁਖ ਮਨ ਨੂੰ ਮਿਲਿਆ ਸਤਿਗੁਰਾਂ ਦੇ ਦਰਸ਼ਨ ਕਰਕੇ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਦਿਆਂ ਆਨੰਦਿਤ ਹੋ ਕਰਕੇ ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਬੈਠ ਗਏ
ਅਤ ਕਰਤਾ ਉਪਚਾਰ ਕੈ ਪੂਜਿਤ ਪੁੰਨ
ਫੇਰ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਹਾਂ ਜੀ ਸਤਿ ਕਰਤਾਰ ਕਹਿ ਕੇ ਉਹਨੂੰ ਮਿਲਦੇ ਸਨ ਸਤਿ ਕਰਤਾਰ ਕਹਿ ਕੇ ਤੇ ਕੋਲ ਬਿਠਾ ਲਿਆ ਤੇ ਕੋਲ ਬਿਠਾ ਕੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਪੁੱਛਣ ਲੱਗੇ
ਕਿਤ ਹੁੰਦੇ ਆਏ ਤੁਮ ਤੀਜੀਏ ਸੁਣਾਏ ਕੈ
ਨਾਲ ਜਾਣਦੇ ਨੇ ਵੀ ਮੇਰੀ ਖਿੱਚ ਕਰਕੇ ਤੁਰਨੇ ਕਰਕੇ ਤੇ ਆਏ ਨੇ ਉੱਥੋਂ ਪਰ ਫਿਰ ਵੀ ਅਣਜਾਣ ਜੇ ਬਣੇ ਹੋਏ ਪੁੱਛਦੇ ਨੇ ਭਾਈ ਬਾਲਾ ਜੀ ਨੂੰ ਕਿੱਥੋਂ ਆਏ ਜੇ ਤੁਸੀਂ ਬੀਬੀ ਏ ਸੁਨਾਹੇ ਕੈ ਸਾਨੂੰ ਦੱਸੋ ਤੁਸੀਂ ਕਿੱਥੋਂ ਚੱਲ ਕੇ ਆਏ ਹੋ
ਦੋਹੇ ਜੱਥਾ ਜੱਟ ਜੋ ਭੇਟ ਸੀ ਆਗੇ ਧਰੀ ਬਣਾਏ
ਭਾਈ ਸਾਹਿਬ ਜੀ ਦੇ ਹੱਥਾਂ ਚ ਜੋ ਜਟਾ ਚੱਕ ਭੇਟਾ ਸੀ ਕਹਿੰਦੇ ਮਹਾਰਾਜ ਪਹਿਲੋਂ ਤਾਂ ਆਪ ਪ੍ਰਵਾਨ ਕਰੋ ਸਤਿਗੁਰਾਂ ਦੇ ਚਰਨਾਂ ਚ ਜਟਾ ਚੱਕ ਭੇਟਾ ਰੱਖੀ ਹੈ
ਪੁੰਨ ਪਾਲਾ ਬੋਲਤ ਮੈਂ ਜਿਹਨੇ ਬਚਨ ਮੈਂ ਪਾਏ
ਬੜੇ ਪਿਆਰ ਨਾਲ ਜਿਹਨਾਂ ਸਾਰੀ ਜ਼ਿੰਦਗੀ ਗੁਰੂ ਨਾਨਕ ਸਾਹਿਬ ਨੇ ਬਤੀਤ ਕੀਤੀ ਸੀ ਉਹ ਜਾਣਦੇ ਸੀ ਵੀ ਗੁਰੂ ਅੱਗੇ ਬੇਨਤੀ ਕਿਵੇਂ ਕਰੀਦੀ ਹੈ ਉਹ ਅਰਦਾਸ ਵੀ ਜਾਣਦੇ ਸੀ ਵੀ ਕਿਹੜੀ ਜੁਗਤੀ ਨਾਲ ਅਰਦਾਸ ਹੁੰਦੀ ਹੈ ਤੇ ਹੱਥ ਜੋੜ ਕੇ ਗਲ ਚ ਸੱਲੂ ਪਾਇਆ ਹੋਇਆ ਤੇ ਪਿਆਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਰੂਪ ਬਚਨ ਬੋਲੇ ਕਹਿਣ ਲੱਗੇ
ਜੋ ਪਈ ਸ੍ਰੀ ਅੰਗਦ ਜੀ ਸੁਣੋ ਕਿਰਪਾਲਾ ਸੰਧੂ ਗੋਸ ਨਾਮ ਮੋਏ ਪਾਲਾ
ਹੇ ਸਤਿਗੁਰੂ ਜੀ ਹੇ ਕਿਰਪਾਲਿਤ ਜੀ ਹੇ ਦਿਆਲੂ ਸਾਹਿਬ ਜੀ ਮੇਰਾ ਨਾਂ ਹੈ ਭਾਈ ਪਾਲਾ ਸੰਧੂ ਮੇਰਾ ਗੋਤਰ ਹੈ ਤੇ ਨਾ ਇਸ ਸਰੀਰ ਦਾ ਮਾਪਿਆਂ ਨੇ ਰੱਖਿਆ ਭਾਈ ਬਾਲਾ
ਰਾਏ ਹੋਵੇ ਤਲਵੰਦੀ ਜੋ ਆਪਣੇ ਜਨਮ ਅਮਰਾ ਹੈ ਸੋ
ਰਾਏ ਹੋਏ ਦੀ ਤਲਵੰਡੀ ਜਿਹਨੂੰ ਹੁਣ ਨਨਕਾਣਾ ਸਾਹਿਬ ਕਹਿੰਦੇ ਨੇ ਉਸ ਰਾਏ ਹੋਏ ਦੀ ਤਲਵੰਡੀ ਦਾ ਮੇਰਾ ਜਨਮ ਹੈ ਤੇ ਮੇਰਾ ਦੇਸ਼ ਵੀ ਹੋਈ ਮੇਰਾ ਨਗਰ ਵੀ ਹੋਈ ਉਥੋਂ ਦਾ ਹੀ ਮੇਰਾ ਜਨਮ ਹੈ
ਗੁਰਦਰਸ਼ਨ ਕੀ ਲਾਲਚ ਪੂਰੀ ਜਾਂਦੇ ਹੋ ਚੱਲ ਆਏ ਹਜ਼ੂਰੀ
ਸਾਹਿਬ ਦੇ ਦਰਸ਼ਨਾਂ ਦੀ ਲਾਲਸਾ ਸੀ ਤੁਹਾਡੇ ਦਰਸ਼ਨਾਂ ਦੀ ਬਹੁਤ ਪੂਰੀ ਬਹੁਤ ਜ਼ਿਆਦਾ ਇੱਛਾ ਸੀ ਇਸ ਕਰਕੇ ਤਾਂ ਆਪ ਜੀ ਦੇ ਦਰਸ਼ਨ ਕਰਨ ਲਈ ਤੁਹਾਡੇ ਹਜ਼ੂਰ ਹਾਜ਼ਰ ਹੋਇਆ ਆਪ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਹਾਂ
ਅਚਰ ਚਰਨ ਧਾਰੀ ਸੁਣੀ ਆਪ ਕੀ ਮਹਿਮਾ ਭਾਰੀ
ਤੁਸੀਂ ਅਜਰ ਨੂੰ ਚਰਨ ਵਾਲੇ ਤੇ ਅਜਰ ਨੂੰ ਜੜ ਲੈਣ ਵਾਲੀ ਸ਼ਕਤੀ ਤੁਹਾਡੇ ਵਿੱਚ ਹੈ ਤੁਹਾਡੀ ਬੜੀ ਭਾਰੀ ਮਹਿਮਾ ਮੈਂ ਸਿੱਖਾਂ ਕੋਲੋਂ ਸੁਣੀ ਤੁਹਾਡੀ ਬੜੀ ਵੱਡੀ ਵਡਿਆਈ ਮੈਂ ਗੁਰਸਿੱਖਾਂ ਕੋਲੋਂ ਸੁਣੀ ਹੈ
ਕਹਿ ਸ੍ਰੀ ਅੰਗਦ ਤੁਮ ਗੁਰ ਕੋ ਹੈ ਕਰੋ ਉਚਾਰਨ ਨਿਜ ਮਤ ਜੋ ਹੈ
ਗੁਰੂ ਅੰਗਦ ਸਾਹਿਬ ਜੀ ਕਹਿਣ ਲੱਗੇ ਜੀ ਭਾਈ ਬਾਲਾ ਜੀ ਤੁਹਾਡੇ ਗੁਰੂ ਕੌਣ ਨੇ ਸਤਿਗੁਰੂ ਗੁਰੂ ਅੰਗਦ ਸਾਹਿਬ ਪੁੱਛਦੇ ਤੁਹਾਡਾ ਗੁਰੂ ਕੌਣ ਹੈ ਤੇ ਤੁਸੀਂ ਕਿਹੜੇ ਮਤ ਨਾਲ ਸੰਬੰਧਿਤ ਹੋ ਤੁਹਾਡਾ ਮਤ ਕਿਹੜਾ ਹੈ ਇਸ ਮਤ ਨੂੰ ਤੁਸੀਂ ਮੰਨਦੇ ਜੇ ਤੇ ਤੁਹਾਡਾ ਸੁਭਾਅ ਬੜਾ ਮਿੱਠਾ ਬੜਾ ਮਿੱਠਾ ਵਿੱਚ ਬੋਲੜੇ ਹੋ ਤੁਸੀਂ ਦੱਸੋ ਤੁਹਾਡੇ ਗੁਰੂ ਕੌਣ ਹਨ
ਮਦਰ ਸਚਿਮ ਸ਼ੁਭ ਮਿਰਗਲ ਸੁਣਾਓ ਵਿਜਨ ਪਾਓ ਕਪਰ ਚਿੰਨਾ ਕਾਓ
ਤੁਹਾਡੇ ਬਚਨ ਬੜੇ ਮਦਰ ਮਿੱਠੇ ਨੇ ਬੜਾ ਕੋਮਲ ਸੁਭਾਅ ਹੈ ਤੁਹਾਡਾ ਤੇ ਏਦਾਂ ਜਾਪਦਾ ਵੀ ਵਿਸ਼ਵ ਵਿਕਾਰਾਂ ਦੀ ਹਵਾ ਤੱਕ ਨੀ ਲੱਗੀ ਤੁਹਾਨੂੰ ਹਵਾ ਤੱਕ ਨੀ ਇੱਕ ਤਾਂ ਵਿਸ਼ਵ ਵਿਕਾਰ ਆ ਜਾਂਦੇ ਨੇ ਅੰਦਰ ਕਹਿੰਦੇ ਤੁਹਾਡੇ ਕੋਲੋਂ ਤਾਂ ਛੂਹੇ ਤੱਕ ਵੀ ਨਹੀਂ ਹਵਾ ਤੱਕ ਨੀ ਲੱਗੀ ਵਿਸ਼ਵ ਵਿਕਾਰਾਂ ਦੀ ਇਹਦਾ ਤੁਹਾਡਾ ਨਿੱਕਾ ਮਿੱਠਾ ਸੁਭਾਅ ਹੈ ਭਾਈ ਬਾਲਾ ਜੀ ਮੈਨੂੰ ਦੱਸੋ ਤੁਹਾਡੇ ਗੁਰੂ ਕੌਣ ਦੇ ਹੋ ਤੁਹਾਡਾ ਮਤ ਕੀ ਹੈ
ਆਤਮੰਗ ਬੋਲਿਓ ਬਚ ਬਾਲਾ ਸਭ ਰਾਵਰ ਕੋ ਵਿਆਸ ਦਿਖਾਲਾ
ਜੋੜ ਕੇ ਭਾਈ ਸਾਹਿਬ ਭਾਈ ਬਾਲਾ ਜੀ ਮਹਾਰਾਜ ਜੀ ਨੂੰ ਕਹਿੰਦੇ ਪਾਤਸ਼ਾਹ ਆਪ ਜੀ ਕਿਹੜਾ ਨਹੀਂ ਜਾਣਦੇ ਜਿਹੜੀ ਜੋਤ ਨਾਲ ਮੈਂ ਰਿਹਾ ਉਹੀ ਜੋਤ ਤਾਂ ਹੈ ਆਪ ਦੀ ਅੰਦਰ ਜਿਹੜਾ ਕੋਈ ਢਿੱਲ ਹੈ ਇੱਥੇ ਢੇਲ ਹੈ ਜਿਹੜਾ ਪਹਿਲੀ ਵਾਰੀ ਮਿਲ ਰਹੇ ਹੋ ਮੇਰੇ ਸਾਹਿਬ ਜੀ ਸਭ ਕੁਝ ਜਾਣਦੇ ਹੋ ਆਪ ਜੀ ਨੂੰ ਸਭ ਕੁਝ ਗਿਆਤ ਹੈ
ਸਭ ਤੇ ਜੋ ਤੁਮ ਪੁੱਛਣ ਅਨੁਸਾਰੀ ਸੁਣੋ ਆਪ ਮੈਂ ਕਹੋ ਸੁਧਾਰੀ
ਪਰ ਲੋਕਰ ਦਾ ਕੰਮ ਨਹੀਂ ਵੀ ਮਾਲਕ ਕਹੇ ਜੋ ਅੱਗੋਂ ਕਹੇ ਜੀ ਤੁਹਾਨੂੰ ਪਤਾ ਨੀ ਲੋਕਰ ਦਾ ਮਤਲਬ ਹੁੰਦਾ ਵੀ ਮਾਲਕ ਕਹੇ ਤੇ ਜਿਵੇਂ ਪੁੱਛੇ ਉਹਨੂੰ ਉਸੇ ਤਰ੍ਹਾਂ ਦੱਸੇ ਮਹਾਰਾਜ ਮੈਂ ਹਾਂ ਬੋਲਾ ਤੁਹਾਡੇ ਘਰ ਦਾ ਸੇਵਕ ਤੇ ਜੇ ਫਿਰ ਵੀ ਆਪ ਜੀ ਪੁੱਛਦੇ ਹੋ ਤੇ ਮਹਾਰਾਜ ਮੈਂ ਦੱਸਦਾ ਹਾਂ ਆਪ ਕਿਰਪਾ ਕਰਕੇ ਸੁਣੋ
ਸ੍ਰੀ ਨਾਨਕ ਜੀ ਮਮ ਗੁਰ ਪੂਰਨ ਕਲ ਕਲ ਮਲ ਮੇਰੇ
ਗੁਰੂ ਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਐਸੇ ਗੁਰੂ ਨੇ ਜਿਨ੍ਹਾਂ ਦੇ ਚਰਨਾਂ ਦੀ ਧੂੜ ਮੱਥੇ ਤੇ ਲਾਈਏ تے پاپ سارے نشٹ ہو جاندے نے ساڑی جاندے نے ایہو جے ستگرو گرو نانک صاحب میرے گرو ہیں سب تو وڈے سب تو اچے جنا جہا کوئی ہور ہے ہی نہیں او میرے گرو ہیں
جب متنگ کو سر کے سر
اکھنڈ روپی آتی ہوں شیر وانگو ناک کر دین والے جی ببر شیر ہاتھی کا شکار کرتا ہے نا بھائی بالا جی کہ میرے ستگرو گرو نانک صاحب ببر شیر تولنے پکھنڈ روپی ہاتھی چیچڑے ادیڑ کے رکھ دیتے پکھنڈ بیان دیتا انہوں نے وہ پکھنڈ نو ختم کرنے والے شیر میں تو لہانا
پاؤ بھگت کی جگت سجل در
پریما بھگتی روپی کھیتی لئی مولے سار مینہ دے سمان جب کھیتی چ مینہ پوے تے وہ فصل اگدی ہے نا پھلی پھول ہوندی ہے پریما بھگتی روپی کھیتی لئی میرے ستگرو گرو نانک صاحب جی مولے سار برکھا دے سمان ہن
سن کیری انگد بچنی اچاریو تم گرو نانک روپ نہاریو
گرو انگد صاحب بڑے حیران جے ہو کے جی پہلی بار سن رہے حیران جے ہو کے کہن لگے تھی گرو نانک صاحب کے درشن کیتے نا بڑے پیار نال تھی مہاراج گرو نانک صاحب کے درشن دیکھے نا میرے صاحب کی مورت تھی دیکھی ہے اس طرح پوچھنے لگے
تب کی گر سکھی من مانی پرم پریم میں مطلب کامی
سکھی گھروں بھی دھارن کی ہوئی ہے تاری مت انہوں نے بڑے گوڑے پریم کے رنگ سے لپٹی ہوئی ہے اے بھائی بالا جی دسو تھی بھلا کدوں کی انہوں نے گر سکھی دھارن کی ہے
بالا بولیو سنو دی اللہ ان کے سنگ ریو سر کالا
کالا جی کہنے لگے دیالو صاحب جی میں گرو نانک صاحب نال اپنی ساری زندگی بتیت کی میرا سارا جیون ہی انہوں کی سیوا چ بیتیا انہوں نے درشن کردیا بتیت ہوا
تین فرق تن بیت وجیری بال کرن میں
سال میری عمر انہوں تو وڈی ہے میرا بچپن میری جوانی تے میری بزرگی بھی انہوں نے نال ہی میری گرد پونے کی وسطہ جب کرتار پور صاحب آ گئے پھر میں گیا رائے پوئے کی تلوڈی اپنے نگر واپس وہ کرتار پور صاحب رہن لگ پہ میں واپس چلا گیا میرا بچپن میری جوانی تے میری بزرگی دے بہت سال انہاں دی سنگت وچ ہی بیتے ہن
توہیرا جے دچ درس دکھائے او دیا درشت کو دیکھ
تے دیا درشتی کر کے ستگرو جی نے مینو کسا دشاواں دے وچ درشن وی کرائے جتھے جتھے گئے مینو نال لے کے گئے میرے پیٹ کی دیا کی ستگرو نے مینو ایک پل واسطے بھی کولوں دور نہیں کیتا سدا دشاوا کے بچ مینو نال لے کے گئے
تارے جگت بھی ایک
چرنا ویکتے رہے کہ کیویں انہوں نے کودے نو تاریا کیویں نور شاہ جادوگر دی تے کرپا کیتی کیویں بھومی چور دا ادھار کیتا کیویں سجن ٹھگ نو ادھاریا ساڈے ویکدیا ویکدیا جیویں انہوں نے جگت نو تاریا میں سارے کوتک انہوں کے چرنا چ رہ کے ویکتا رہا انہوں کے چرنا چ رہ کے تکتا رہا
دیا این سن میں نگے تین بھگت نج دار
دیا دے گھر گرو انگد صاحب نے جدو یہ بچن سنے نا بھائی بالا جی کے مکھوں ساری زندگی انہوں نے بیتی تے کہندے اپنے بھگت نو اپنے داساں نو بھگتی دا دان دین والے
اس کر کچھ پر گھر ملے گر گھر پرم ہولا
گدی کاڑی نال بھائی بالے نو کٹ کے باہوا بچ لے کے گل بکڑی پا کے ملے پلے ہار جاواں قربان جاواں ਤੁਸੀਂ ਮੇਰੇ ਸਾਹਿਬ ਦੇ ਦਰਸ਼ਨ ਕੀਤੇ ਨੇ, ਤੁਸੀਂ ਆਪਣਾ ਸਾਰਾ ਜੀਵਨ ਉਹਨਾਂ ਦੀ ਸੰਗਤ ਬਤੀਤ ਕੀਤਾ, ਮੈਂ ਬਲਿਹਾਰ ਜਾਵਾਂ ਕੁਰਬਾਨ ਜਾਵਾਂ।
ਕਿਉਂ ਭਈ ਬਹੁਤ ਦਿਲ ਦਿਲ ਮੁਝਾ ਵਿਰਾਕਾ ਕਰ ਗੁਰ ਚਰਨ ਮਾਰਿਆ ਨਿਰਾਕਾ।
ਸਾਹਿਬ ਦੇ ਚਰਨਾਂ ਦਾ ਇਹੋ ਜਿਹਾ ਪਿਆਰ ਉਮੜਿਆ ਮਨ ਚ ਕਿ ਗੁਰੂ ਅੰਗਦ ਸਾਹਿਬ ਦੇ ਨੇਤਰ ਭਾਰਾਏ, ਅੱਖਾਂ ਵਿਚੋਂ ਨੀਰ ਵਹਿ ਤੁਰਿਆ, ਗੁਰੂ ਨਾਨਕ ਸਾਹਿਬ ਜੀ ਦੀ ਯਾਦ ਆਈ, ਉਸ ਯਾਦ ਵਿਚ ਨੇਤਰ ਵਹਿ ਤੁਰੇ ਹਨ।
ਤੀਰ ਨਾ ਧਰੈ ਅਭਿਕ ਧਰ ਅੰਤ ਅਰਦ ਪ੍ਰੀਤ ਕੀ ਭਗਤ ਉਲਾਸ।
ਭਗਤੀ ਇਹੋ ਜਿਹੀ ਉਮਗੀ ਹਿਰਦੇ ਵਿਚੋਂ, ਇਹ ਧੀਰਜ ਵੀ ਰੱਖਦੇ ਮਨ ਚ, ਤੇ ਅੱਖਾਂ ਵਿਚੋਂ ਆਸੂ ਬਹਿੰਦੇ ਤੁਰੇ ਜਾ ਰਹੇ ਨੇ।
ਸਭ ਤਾਂ ਅਸ ਨਿਸਾ ਹੋਏ ਆਈ ਪਾਲਾ ਰਹਿ
ਚਲੇ ਗਏ ਨੇ, ਉਸ ਦਿਨ ਉੱਥੇ ਹੀ ਰਹੇ। ਪਰ ਗੁਰੂ ਅੰਗਦ ਸਾਹਿਬ ਜੀ ਇਹੋ ਜਿਹੇ ਬਰਾਗ ਦੇ ਕਾਰਨ ਵੀ ਅੱਜ ਲੰਗਰ ਵੀ ਨਹੀਂ ਛੱਡਿਆ, ਅੱਜ ਭੋਜਨ ਨਹੀਂ ਛੱਡਿਆ, ਰਾਤ ਪੈ ਗਈ, ਦਿਨ ਬੀਤ ਗਿਆ ਤੇ ਅੱਖਾਂ ਚੋਂ ਹੰਝੂ ਫਿਰ ਵੀ ਵਹੀ ਜਾਂਦੇ ਨੇ। ਮਹਾਰਾਜ ਗੁਰੂ ਨਾਨਕ ਸਾਹਿਬ ਦੀ ਇਹੋ ਜਿਹੀ ਯਾਦ ਹਿਰਦੇ ਚਾਹੀ ਕਿ ਅੱਖਾਂ ਚੋਂ ਫਿਰ ਹੰਝੂ ਵਹੀ ਜਾਂਦੇ ਹਨ।
ਇੱਕ ਸੰਗਤ ਜੈ ਮਿਲ ਸੰਡਾਇਆ
ਭਾਈ ਬਾਲਾ ਜੀ, ਜਿੱਥੇ ਸਿੱਖ ਸੰਗਤਾਂ ਸੀ ਉੱਥੇ ਚਲੇ ਗਏ ਤੇ ਸੰਗਤਾਂ ਆਸਣ ਸੀ ਰਾਤ ਨੂੰ, ਉਹਨਾਂ ਵਿੱਚ ਭਾਈ ਬਾਲਾ ਜੀ ਜਾ ਕੇ ਬੈਠੇ, ਸੰਗਤ ਨਾਲ ਮੇਲ ਮਿਲਾਪ ਕੀਤਾ।
ਜਿਸ ਮੈਂ ਭਗਤ ਰਹੋ ਦਿਨ ਸਾਥਾ ਸ੍ਰੀ ਨਾਨਕ ਦੀ ਸੁੰਦਰ ਗਾਥਾ।
ਜਿਹੜੇ ਸਿੱਖ ਬੈਠੇ ਸੀ ਨਾ, ਉਹ ਵੀ ਭਾਈ ਬਾਲੇ ਨੂੰ ਪੁੱਛਦੇ, ਦੱਸੋ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸੁਣਾ। ਭਾਈ ਬਾਲਾ ਜੀ ਸਾਰੀ ਰਾਤ ਕਥਾ ਹੀ ਕਰਦੇ ਰਹੇ ਗੁਰੂ ਨਾਨਕ ਸਾਹਿਬ ਜੀ, ਸਾਰੀ ਰਾਤ ਮਹਾਰਾਜ ਸੱਚੇ ਪਾਤਸ਼ਾਹ ਦਾ ਜਾਗੀ ਸੁਣਾਉਂਦੇ ਰਹੇ।
ਅੰਗਦ ਮਗਨ ਲੱਗਿਓ ਮਨ ਧਿਆਨਾ ਆਪਿਲ ਬੈਠਿਓ ਪਈ ਦਿਹਾਨਾ।
ਗੁਰੂ ਅੰਗਦ ਸਾਹਿਬ ਦਾ ਚੌਂਕੜਾ ਉਸੇ ਤਰ੍ਹਾਂ ਲੱਗਾ, ਅੱਖਾਂ ਬੰਦ ਨੇ, ਦਿਨ ਵੀ ਸਾਰਾ ਬੀਤ ਗਿਆ ਤੇ ਰਾਤ ਦੀ ਚੌਂਕੜਾ ਲੱਗੇ ਹੀ ਬਤੀਤ ਹੋ ਗਈ, ਨੇਤਰ ਬੁੱਧੇ ਹੋਏ, ਤੇ ਕਦੇ ਵਿਰਾਗ ਵਿਚ ਆ ਕੇ ਹੰਝੂ ਵੀ ਆ ਜਾਂਦੇ ਨੇ, ਤੇ ਕਦੇ ਸਮਾਧੀ ਵਿਚ ਫੇਰ ਟਿਕ ਕੇ ਬੈਠ ਜਾਂਦੇ ਨੇ। ਸਾਰੀ ਰਾਤ ਚੌਂਕੜੇ ਤੇ ਬੈਠਿਆ ਗੁਰੂ ਅੰਗਦ ਸਾਹਿਬ ਨੇ ਸਮਾਧੀ ਵਿਚ ਹੀ ਬਤੀਤ ਕੀਤੀ।
ਗੁਣ ਤੂਖਨ ਪ੍ਰਕਾਸ਼ਿਤ ਪਇਓ ਛੁਟੀ ਸਮਾਧਿ ਨਾਨੂੰ ਪਇਓ।
ਸੂਰਜ ਚੜ੍ਹ ਗਿਆ, ਪ੍ਰਕਾਸ਼ ਹੋਇਆ ਤੇ ਗੁਰੂ ਅੰਗਦ ਸਾਹਿਬ ਦੀ ਸਮਾਧੀ ਖੁੱਲੀ, ਤੇ ਮੇਰੇ ਸਾਹਿਬ ਨੇ ਇਸ਼ਨਾਨ ਪਾਨ ਕੀਤਾ, ਦਿਨ ਚੜਿਆ ਤੇ ਇਸ਼ਨਾਨ ਕੀਤਾ।
ਐਸੇ ਗੁਰ ਬੁਲਾਇਓ ਬਾਲਾ ਬੰਧਨ ਕਰੀ ਆਨ ਤਤਕਾਲਾ।
ਸਾਰੀ ਨਾਲ ਆ ਕੇ ਬਹਿ ਗਏ ਤੇ ਸਿੱਖਾਂ ਨੂੰ ਕਿਹਾ, ਜਾਓ ਭਾਈ ਬਾਲਾ ਜੀ ਨੂੰ ਬੁਲਾਓ ਜਿਹੜੇ ਕੱਲ ਆਏ ਸਨ। ਇਕਦਮ ਉੱਠ ਕੇ ਇਸ਼ਨਾਨ ਪਾਨ ਕਰਕੇ ਫਿਰ ਆ ਕੇ ਬਹਿ ਗਏ। ਵੇਖੋ ਗੁਰੂ ਕਥਾ ਸੁਣਨ ਦਾ ਚਾਹੋ, ਆਪ ਗੁਰੂ ਨੇ ਫਿਰ ਗੁਰੂ ਦੀ ਕਥਾ ਸੁਣਨ ਦਾ ਚਾਹੋ, ਕਹਿੰਦੇ ਜਾਓ ਭਾਈ ਬਾਲਾ ਜੀ ਨੂੰ ਬੁਲਾ ਕੇ ਲਿਆਓ।
ਰੋਹੇਰਾ ਗੁਰ ਅੰਗਦ ਸ੍ਰੀ ਮੁਖ ਕਰੋ ਅਭੀ ਇਤਿਹਾਸ ਸੁਣਾਓ।
ਸਾਹਿਬ ਜੀ ਕਹਿਣ ਲੱਗੇ, ਭਾਈ ਬਾਲਾ ਜੀ ਮੇਰੇ ਤੇ ਕਿਰਪਾ ਕਰੋ, ਮੈਨੂੰ ਗੁਰੂ ਨਾਨਕ ਸਾਹਿਬ ਦਾ ਸਾਰਾ ਇਤਿਹਾਸ ਸੁਣਾਓ, ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸਾਰੀ ਕਥਾ ਸੁਣਾਓ।
ਸ੍ਰੀ ਨਾਨਕ ਕੇ ਜਨਮ ਤੇ ਸਕਲ ਕਥਾ ਸਮਝਾਓ।
ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਤੋਂ ਲੈ ਕੇ ਉਹਨਾਂ ਦੇ ਪ੍ਰਕਾਸ਼ ਧਾਰਨ ਦੀ ਕਥਾ ਵੀ, ਉਸ ਪ੍ਰਕਾਸ਼ ਧਾਰਨ ਤੋਂ ਬਾਅਦ ਦੀ ਫਿਰ ਕਥਾ ਉਹ ਆਪ ਦੀ ਕਿਰਪਾ ਕਰਕੇ ਸੁਣਾ। ਤੋ ਭਾਈ ਸਾਹਿਬ ਭਾਈ ਬਾਲਾ ਜੀ ਕਥਾ ਸੁਣਾਉਣੀ ਸ਼ੁਰੂ ਕਰ ਰਹੇ, ਉਹ ਕਥਾ ਦੀ ਭੂਮਿਕਾ ਅੱਗੇ ਅੱਗੇ ਵਧੀ ਜਾ ਰਹੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਉਹ ਪਵਿੱਤਰ ਇਤਿਹਾਸ, ਗੁਰੂ ਅੰਗਦ ਸਾਹਿਬ ਹੋਰ ਵੀ ਬੈਂਤ ਗੁਰੂ ਕੇ ਸਿੱਖ ਸੁਣ ਰਹੇ ਨੇ। ਮਹਾਰਾਜ ਦੀ ਕਿਰਪਾ ਕਰਨ, ਸਾਨੂੰ ਵੀ ਕਥਨ ਕਰਨ ਨੂੰ ਸਰਵਣ ਕਰਨ ਦਾ ਬਲ ਬਖਸ਼ਿਸ਼ ਕਰਨ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਅੱਜ ਇਤਿਹਾਸ ਅਸੀਂ ਪੜ੍ਹ ਸੁਣ ਤੱਕ ਵਾਸਤੇ ਸਾਨੂੰ ਇਹ ਇਤਿਹਾਸ ਦਾ ਸੋਮਾ ਪ੍ਰਾਪਤ ਹੋ ਸਕਿਆ। ਗੁਰੂ ਸਾਹਿਬ ਦਾ ਜਗ ਕਥਨ ਕਰਦਿਆਂ ਹੋਇਆ ਗੋਲੀਆਂ ਭੁੱਲਣ ਚੁੱਕਾਂ ਦੀ ਕਿਰਪਾ ਕਰਨੀ ਜੀ। ਜਿਸ ਪਿਆਰੇ ਸਿਉਂਦੇ